1 in Napanee. Quick Truck Lube, the one-stop shop. 519-622-0660, jaquicktrucklube.com. QTL, because we care. Quick Truck
Lube! ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਕਾਜੀ ਜਿੰਨਾ ਵੀ ਸੋਹਣਾ ਹੋ, ਕਾਜੀ ਜਿੰਨਾ ਵੀ ਸੋਹਣਾ ਹੋਵੇ, ਥੋੜੀ ਬਿਨਾ ਨਹੀਂ ਉੱਜਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਸਰਦੀਆਂ ਤੇ ਬਰਫਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ ਬਰਫਬਾਰੀ ਵਿੱਚ। ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
ਤੁਹਾਡੋ ਦਾ ਸਿੰਗਸ ਆਰ ਬੈਕ।
ਸਫ਼ਰ ਹਲੇ ਸ਼ੁਰੂ ਹੋਇਆ ਹੈ
ਵਿਦ ਮੋਰ ਫੈਸ਼ਨ।
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ।
ਮੈਂ ਬਦਲਾਵਾ ਚਾਹੁੰਦੀ ਹਾਂ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ, ਵਾਚ ਫ੍ਰੀ ਔਨ CBC ਜੈਮ।
Good morning everyone, you're listening to WTOR 770 AM, your trusted source for news and information. Here comes your host Ramanjeet Sidhu with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਐਜੂਕੇਸ਼ਨ ਸਿਸਟਮ ਨੂੰ ਲੈ ਕੇ। ਕੁਝ ਇੱਕ ਮੇਰੇ ਆਪਣੇ ਨਿੱਜੀ ਪ੍ਰਭਾਵ ਵੀ ਨੇ ਤੇ ਪਹਿਲਾਂ ਤਾਂ ਮਹੱਤਵਪੂਰਨ ਜਾਣਕਾਰੀਆਂ ਜਿਨ੍ਹਾਂ ਦੇ ਵਿੱਚ ਇਹ ਹੈ ਕਿ 6478724900 ਨੰਬਰ ਹੈ ਸਾਡਾ, ਜਿੱਥੋਂ ਤੁਹਾਨੂੰ ਰੇਡੀਓ ਤੇ ਕੋਈ ਸਿਗਨਲ ਦੀ ਦਿੱਕਤ ਆਉਂਦੀ ਹੋਵੇ ਤਾਂ ਤੁਸੀਂ ਟੈਲੀਫੋਨ ਦੇ ਜ਼ਰੀਏ ਵੀ ਸਾਡਾ ਇਹ ਪ੍ਰੋਗਰਾਮ ਸੁਣ ਸਕਦੇ ਹੋ। ਇਸੇ ਤਰ੍ਹਾਂ ਸ਼ਾਜ਼ੀਆ ਮਲਿਕ ਸੇਲਜ਼ ਰੈਪ੍ਰੈਜ਼ੈਂਟੇਟਿਵ ਨੇ 6472424746, 6472424746 ਇਹਨਾਂ ਦਾ ਨੰਬਰ ਹੈ। ਮੇਰਾ ਆਪਣਾ ਸੈੱਲਫੋਨ ਨੰਬਰ ਨੋਟ ਕਰ ਲਓ, ਟੈਕਸਟ ਕਰਨਾ ਹੋਵੇ ਤਾਂ ਮੈਸੇਜ ਕਰ ਸਕਦੇ ਹੋ ਸਾਡੀ ਇਸ ਗੱਲਬਾਤ ਨਾਲ ਸਬੰਧਤ ਕਿਸੇ ਵਿਸ਼ੇ ਦੇ ਉੱਤੇ 7802437033। 780-243-7033 ਮੇਰਾ ਸੈੱਲਫੋਨ ਨੰਬਰ ਹੈ, ਤੁਸੀਂ ਇਹਦੇ ਉੱਤੇ ਵੀ ਸੰਪਰਕ ਕਰ ਸਕਦੇ ਹੋ, ਮੈਨੂੰ ਟੈਕਸਟ ਕਰ ਸਕਦੇ ਹੋ। ਤੇ ਗੱਲ ਇਹ ਹੈ ਕਿ ਐਜੂਕੇਸ਼ਨ ਨੂੰ ਲੈ ਕੇ ਮੈਂ ਬਹੁਤੀ ਵਾਰ ਦੇਖਿਆ ਕਿ ਜਿਹੜੇ ਬੱਚੇ ਦੇ ਪੇਰੈਂਟਸ ਬਹੁਤ ਘੱਟ ਇਹੋ ਜਿਹੇ ਹੁੰਦੇ ਆ ਕਿ ਜਿਨ੍ਹਾਂ ਨੂੰ ਪੜ੍ਹਾਈ ਦੀ ਨਜ਼ਾਕਤ ਦਾ ਪਤਾ ਕਿ ਉਹਦੇ ਵਿੱਚ ਕਿੰਨਾ ਮਹੀਨ ਬੁੱਧੀ ਹੋਣਾ ਤੁਹਾਡੀ ਆਪਣੀ ਲੋੜ ਆ। ਅਸੀਂ ਬੱਚਿਆਂ ਨੂੰ ਪੜ੍ਹ ਲਾਓ ਏ, ਮੈਂ ਇਹੀ ਦੇਖਿਆ। ਈਵਨ ਮੇਰੀ ਇੱਕ ਵਾਰੀ ਕਿਸੇ ਇੱਦਾਂ ਗੱਲ ਹੋਈ ਚੱਲਦੇ ਰੇਡੀਓ ਦੇ ਉੱਤੇ ਤੇ ਮੈਂ ਉਹਨਾਂ ਨੂੰ ਟੋਕਤਾ, ਕਿਉਂਕਿ ਸਾਡੇ ਇੰਡੀਆ ਚ ਸਾਨੂੰ ਇਹੀ ਨਹੀਂ ਪਤਾ ਲੱਗਿਆ ਕਿ ਅਸੀਂ ਅੰਗਰੇਜ਼ੀ ਦਾ ਕਿਹੜਾ ਸ਼ਬਦ ਵਰਤਣਾ। ਉਹ ਕਹਿੰਦੇ ਬੱਚੇ ਪੜ੍ਹਾਈ ਦਾ ਸਟ੍ਰੈਸ ਨਹੀਂ ਲੈਂਦੇ। ਮੈਂ ਬਿਲਕੁਲ ਠੀਕ ਆ, ਸ਼ੁਕਰ ਹੈ ਰੱਬ ਦਾ, ਸ਼ੁਕਰ ਹੈ ਪਰਮਾਤਮਾ ਦਾ, ਅੱਲਾ ਵਾਹਿਗੁਰੂ ਦਾ, ਜੇ ਉਹ ਸਟ੍ਰੈਸ ਨਾ ਲੈਣ। ਸਟ੍ਰੈਸ ਨਹੀਂ ਲੈਣਾ, ਪੜ੍ਹਾਈ ਦਾ ਸਟ੍ਰੈਸ ਨਹੀਂ ਹੋਣਾ ਚਾਹੀਦਾ, ਪੜ੍ਹਾਈ ਨਾਲ ਮੁਹੱਬਤ ਹੋਣੀ ਚਾਹੀਦੀ ਹੈ। UGC ਦੇ ਵਿੱਚ ਤੁਹਾਨੂੰ ਯਾਦ ਹੋਣਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਹੈ, ਇਹਦੇ ਇੱਕ ਵਾਰ ਚੇਅਰਮੈਨ ਰਹੇ ਤੇ ਪ੍ਰੋਫੈਸਰ ਯਸ਼ਪਾਲ, ਲੰਮੇ ਲੰਮੇ ਵਾਲਾਂ ਵਾਲੇ, ਫਕੀਰਾਂ ਵਰਗੇ ਲੱਗਦੇ ਹੁੰਦੇ ਸੀ, ਦ ਟਰਨਿੰਗ ਪੁਆਇੰਟ ਸਾਇੰਸ ਦਾ ਪ੍ਰੋਗਰਾਮ ਵੀ ਉਹ ਦਿੰਦੇ ਸੀ। ਉਨ੍ਹਾਂ ਨੇ ਇੱਕ ਪ੍ਰੋਗਰਾਮ ਦੇ ਦੌਰਾਨ ਕਿਸੇ ਇੰਟਰਵਿਊ ਚ ਕਿਹਾ, ਕਹਿੰਦੇ ਵਟ ਇਜ਼ ਦੀ ਪਰਪਜ਼ ਆਫ ਐਜੂਕੇਸ਼ਨ ਐਂਡ ਟੀਚਰ, ਮੋਰ ਸਪੈਸੀਫਿਕਲੀ ਕਹਿੰਦੇ ਟੀਚਰ ਦਾ ਕੀ ਰੋਲ ਹੈ, ਕੀ ਭੂਮਿਕਾ ਹੈ, ਕੀ ਉਹਦੀ ਉਹ ਹੈ, ਸਿਗਨੀਫਿਕੈਂਸ ਕੀ ਹੈ। ਕਹਿੰਦੇ ਸਿਰਫ ਤੇ ਸਿਰਫ ਪੜ੍ਹਾਈ ਦਾ ਚਸਕਾ ਪੈਦਾ ਕਰਨਾ, ਕਿ ਬੱਚਿਆਂ ਨੂੰ ਚਿੱਟ ਕਲਾਉਣੀ ਪੜ੍ਹਾਈ ਦੀ, ਪੜ੍ਹਾਇਓ ਨਾ ਕਹਿੰਦੇ ਤੁਸੀਂ, ਪੜਾਉਣ ਦੀ ਬਿਲਕੁਲ ਲੋੜ ਨਹੀਂ, ਉਹਨਾਂ ਨੇ ਆਪ ਪੜ ਲੈਣਾ। ਬੱਚਿਆਂ ਨੂੰ ਪੜਾਈ ਵੱਲ ਰੁਚਿਤ ਕਰੋ, ਉਹਨਾਂ ਨੂੰ ਕੁੱਟ ਕੁੱਟ ਕੇ ਸਕੂਲ ਨਾ ਭੇਜੋ। ਹਾਏ ਪਾਪਾ ਆ ਗਏ ਖੋਲ ਲੋ ਕਿਤਾਬਾਂ, ਹਾਏ ਮੰਮੀ ਆ ਗਈ ਖੋਲ ਲੋ ਕਿਤਾਬਾਂ, ਤੇਰਾ ਰਿਜ਼ਲਟ ਕਿਹਾ ਜਿਹਾ ਆਇਆ, ਪਹਿਲਾਂ ਸਕੂਲ ਚ ਕੁੱਟ ਖਾਓ ਫਿਰ ਘਰੇ ਆ ਕੇ ਕੁੱਟ ਖਾਓ। ਅੱਛਾ ਘਰੇ ਤਾਂ ਮੇਰੇ ਆਪਣੇ ਪੇਰੈਂਟਸ ਮਿਲਣ ਦੀ ਗੱਲ ਯਾਦ ਹੈ, ਬਹੁਤੇ ਪੇਰੈਂਟਸ ਤਾਂ ਜਾ ਕੇ ਟੀਚਰਾਂ ਨੂੰ ਇਹੀ ਕਹਿੰਦੇ ਹੁੰਦੇ ਸੀ, ਖਿੱਚ ਕੇ ਰੱਖਿਓ ਜੀ, ਇਹਨਾਂ ਦੇ ਕੰਨ ਖਿੱਚੋ ਜੀ, ਖਿੱਚ ਕੇ ਰੱਖਿਓ, ਜਾਂ ਫਿਰ ਤੇਰੇ ਸਕੂਲ ਚ ਜਾ ਕੇ ਦੱਸਦੀ ਆ, ਜਿਵੇਂ ਸਕੂਲ ਚ ਨਾ ਥਰਡ ਡਿਗਰੀ ਟੋਰਚਰ ਕਰਨ ਵਾਲਾ ਸਟਾਫ ਭਰਤੀ ਕੀਤਾ ਹੋਇਆ, ਵੀ ਉਥੋਂ ਘਟਾ ਕੇ ਲਿਆਉਂਦੇ ਆ, ਉਥੋਂ ਦੀ ਰਿਪੇਅਰ ਨਾਲ ਗੱਡੀ ਸਹੀ ਚੱਲੂਗੀ। ਸੋ ਸਾਡੀ ਅਪਰੋਚ ਇੰਨੀ ਮੰਦਭਾਗੀ ਰਹੀ ਹੈ ਜਦੋਂ ਅਸੀਂ ਐਜੂਕੇਸ਼ਨ ਨੂੰ ਲੈਂਦੇ ਹਾਂ। ਹੁਣ ਮੈਂ ਸੈਮ ਗੁਰਵਿੰਦਰ, ਸਾਡੇ ਨਾਲ ਅਕਸਰ ਅਸੀਂ ਸੋਸ਼ਲ ਮੀਡੀਆ ਤੇ ਹੋਰ ਗੱਲਾਂ ਦੇ ਉੱਤੇ ਅਸੀਂ ਗੱਲਬਾਤ ਕਰਦੇ ਹੁੰਦੇ, ਉਹਨਾਂ ਨੂੰ ਮੈਂ ਪ੍ਰੋਗਰਾਮ ਚ ਸ਼ਾਮਲ ਕਰਨਾ ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਹਾਂ ਪਹਿਲਾਂ ਉਹਨਾਂ ਨੂੰ, ਤੇ ਫਿਰ ਮੈਂ ਦੋ ਲਾਈਨਾਂ ਪੜੂੰਗਾ, ਉਦੋਂ ਬਾਅਦ ਸੈਮ ਭਾਜੀ ਆਪਣੀ ਗੱਲਬਾਤ ਕਹਿਣਗੇ। ਪਹਿਲਾਂ ਸਵਾਗਤ ਕਰ ਲਈਏ ਜੀ। ਸੈਮ ਬਾਈ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਸਤਿ ਸ੍ਰੀ ਅਕਾਲ ਰਮਨਜੀਤ, ਤੁਹਾਡੀ ਇਹ ਆਵਾਜ਼ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ।
ਧੰਨਵਾਦ ਤੁਹਾਡਾ ਬੁਲਾਉਣ ਲਈ ਇਸ ਵਿਸ਼ੇ ਦੇ ਉੱਤੇ। ਇਹ ਵਿਸ਼ਾ ਮੇਰੇ ਵੀ ਬਹੁਤ ਜਿਹੜਾ ਹੈਗਾ ਉਹ ਕਹਿੰਦੇ ਹੁੰਦੇ ਕੁਲ ਬੁਲਾਉਂਦਾ ਰਹਿੰਦਾ ਸੀਗਾ ਹਮੇਸ਼ਾ ਹੀ ਇਹ।
ਹਾਂਜੀ,
ਤੇ ਚਲੋ ਜੀ ਕਰਦੇ ਗੱਲਬਾਤ।
ਤੇ ਸੈਮ ਵੀਰ, ਮੈਂ ਜਦੋਂ ਅੱਜ ਸਵੇਰੇ ਉੱਠਿਆ ਤਾਂ ਮੈਨੂੰ ਕੱਲ ਦਾ ਟ੍ਰਿਬਿਊਨ ਦਾ ਸ਼ਾਇਦ ਅੱਜ ਵੀ ਐਡੀਟੋਰੀਅਲ ਸੀਗਾ, ਆਈ ਥਿੰਕ ਇਟ ਵਾਸ ਯੈਸਟਰਡੇ, ਜਦੋਂ ਸਟੂਡੈਂਟ ਸਟ੍ਰੈਸ ਦੇ ਉੱਤੇ ਐਡੀਟੋਰੀਅਲ ਆਇਆ, ਤੇ ਮੈਂ ਦੋ ਖਬਰਾਂ ਵੀ ਪੜ੍ਹੀਆਂ ਬੱਚਿਆਂ ਦੇ, ਤੇ ਇੱਕ ਖਬਰ ਜਿਹੜੀ JEE ਦੇ ਬੱਚੇ ਦੇ ਸੁਸਾਈਡ ਨੋਟ ਦੀ ਫੋਟੋ ਛਪੀ ਹੈ, ਬਹੁਤ ਪਿਆਰੀ ਲਿਖਾਵਟ ਹੈ, ਮੰਮੀ ਪਾਪਾ ਆਈ ਕੈਂਟ ਡੂ JEE। ਹੁਣ JEE ਪਤਾ ਨਹੀਂ ਜੁਆਇੰਟ ਐਂਟਰੈਂਸ ਟੈਸਟ ਕਹਿੰਦੇ ਆ ਜਾਂ ਕੀ ਆ, ਮੈਨੂੰ ਉਹਦੇ ਫੁੱਲ ਫਾਰਮ ਨਹੀਂ ਪਤਾ। ਇਹ ਇੱਕ ਪ੍ਰੀਖਿਆ ਹੈਗੀ ਹੈ ਜੀ, ਜਿਹੜੇ ਕੈਨੇਡਾ ਬੈਠੇ ਭਾਜੀ ਸਮਝਾ ਦੇਣਗੇ JEE ਦਾ ਕੀ ਮਤਲਬ ਹੈ। ਕਹਿੰਦੀ ਮੰਮੀ ਪਾਪਾ ਆਈ ਕੈਂਟ ਡੂ JEE, ਆਈ ਸੁਸਾਈਡ, ਆਈ ਐਮ ਲੂਜ਼ਰ, ਆਈ ਐਮ ਵਰਸਟ ਡਾਟਰ, ਸੋਰੀ ਮੰਮੀ ਪਾਪਾ, ਯਹੀ ਲਾਸਟ ਆਪਸ਼ਨ ਹੈ। ਪੂਰਾ ਦੇਸ਼ ਮੈਂ ਕਹਿੰਦਾ ਡੁੱਬ ਮਰਨਾ ਚਾਹੀਦਾ, ਸਾਡੇ ਬੱਚਿਆਂ ਦੇ ਦਿਮਾਗ ਵਿਚ ਆ ਚੀਜ਼ ਚੱਲ ਰਹੀ ਸੀ, ਔਰ ਅਸੀਂ ਇੰਨਾ ਗੈਪ ਪਾਇਆ ਹੋਇਆ ਕਿ ਸਾਨੂੰ ਇਹੀ ਨਹੀਂ ਪਤਾ ਕਿ ਮੇਰਾ ਬੱਚਾ ਇਸ ਟਾਈਮ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਕਰਕੇ ਪਾਰ ਵੱਜਿਆ, ਉਹਨੂੰ ਸਾਡੇ ਨਾਲ ਕੋਈ ਉਹਦਾ ਕਨੈਕਸ਼ਨ ਨਹੀਂ ਸੀਗਾ। ਇੱਕ ਤਾਂ ਇਹ ਵੱਡੀ ਗੱਲ ਹੈ, ਕਮਿਊਨੀਕੇਸ਼ਨ ਹੈ ਹੀ ਨਹੀਂ। ਇੱਕ ਦਿਨ ਦੇਖਿਆ ਤੇ ਆ ਕੇ ਬੱਚੇ ਦਾ ਸੁਸਾਈਡ ਨੋਟ ਤੇ ਕੋਲ ਲਾਸ਼ ਪਈ ਆ। ਇੱਥੋਂ ਅਸੀਂ ਗੱਲ ਸ਼ੁਰੂ ਕਰਨੀ ਜੀ ਗੁਰਵਿੰਦਰ ਜੀ।
ਭਾਜੀ ਤੁਸੀਂ ਗੱਲ ਹੀ ਉੱਥੋਂ ਸ਼ੁਰੂ ਕੀਤੀ ਹੈ ਵੀ ਜਿੱਥੇ ਗੱਲ ਕਰਨੀ ਔਖੀ ਹੋ ਜਾਂਦੀ ਹੈ।
ਹਾਂ ਮੇਰੇ ਵੀਰ,
ਚਲੋ ਖੈਰ ਗੱਲ ਤਾਂ ਕਰਨੀ ਆ, ਮੈਂ ਮਾਫੀ ਚਾਹਾਂਗਾ, ਮੈਨੂੰ ਥੋੜਾ ਜਿਹਾ
ਹੁਬਾ ਗਿਆ ਹਨਾ, ਮੇਰਾ ਵੀ ਬਹੁਤ ਰੋਣ ਨਿਕਲ ਰਿਹਾ ਹੈ ਪੜ ਕੇ, ਨਹੀਂ ਬੋਲਣਾ ਮੁਸ਼ਕਿਲ ਹੈ। ਹਾਂਜੀ
ਹਾਂ, ਸੋ ਭਾਜੀ ਜਦੋਂ ਤੁਸੀਂ ਇਹ ਗੱਲ ਸ਼ੇਅਰ ਕੀਤੀ ਮੇਰੇ ਨਾਲ ਵੀ ਆਪਾਂ ਇਸ ਦੇ ਉੱਤੇ ਗੱਲ ਕਰਦੇ ਹਾਂ, ਤੇ ਇਸ ਤੋਂ ਪਹਿਲਾਂ ਮੇਰੇ ਟੀਚਰ ਨੇ ਅਜੇ ਖੋਸਲਾ ਸਰ
ਜੀ,
ਉਹਨਾਂ ਨਾਲ ਇੱਕ ਫਿਲਮ ਦੇ ਉੱਤੇ ਮੇਰੀ ਗੱਲ ਹੋ ਰਹੀ ਸੀਗੀ, ਸੋਰੀ ਉਹਨਾਂ ਦੀ ਇੱਕ ਪੋਸਟ ਤੇ ਮੈਂ ਕਿਸੇ ਦੋਸਤ ਨਾਲ ਗੱਲ ਕਰ ਰਿਹਾ ਸੀਗਾ। ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਲਿਖੀ ਸੀ, ਇਹ ਕਹਿੰਦੇ ਵੀ ਜਿਹੜੇ ਮੋਟੀਵੇਸ਼ਨਲ ਸਪੀਕਰਸ ਨੇ ਹਨਾ, ਜਾਂ ਜਿਹੜੇ ਇਹ ਕਹਿ ਦਿੰਦੇ ਨੇ ਕਿ ਯੂ ਕੈਨ ਡੂ ਐਵਰੀਥਿੰਗ,
ਯੈਸ,
ਇਹ ਇਸ ਦੇਸ਼ ਦੀ ਬਹੁਤ ਵੱਡੀ ਸਮੱਸਿਆ। ਨੋ ਡਾਊਟ ਕਿ ਇਨਸਾਨ ਨੂੰ ਸਮੇਂ ਸਮੇਂ ਦੇ ਉੱਤੇ ਜਿਹੜਾ ਹੈਗਾ ਉਹ ਮੋਟੀਵੇਸ਼ਨ ਜਿਹੜੀ ਹੈਗੀ ਆ ਚਾਹੀਦੀ ਹੁੰਦੀ ਆ।
ਹਾਂਜੀ,
ਤੇ ਇਹਦੇ ਬਿਨਾਂ ਸਰਦਾ ਵੀ ਨਹੀਂ ਗਾ, ਪਰ ਜਿਸ ਐਕਸਟ੍ਰੀਮ ਲੈਵਲ ਦੇ ਉੱਤੇ ਜਾ ਕੇ ਬੱਚਿਆਂ ਦੇ ਦਿਮਾਗ ਦੇ ਵਿੱਚ ਬਿਠਾਇਆ ਜਾਂਦਾ ਹੈਗਾ ਕਿ ਤੁਸੀਂ ਸਭ ਕੁਝ ਕਰ ਸਕਦੇ ਹੋ, ਜੋ ਤੁਸੀਂ ਤੁਹਾਡੇ ਮਾਂ ਬਾਪ ਤੁਹਾਨੂੰ ਕਹਿ ਦੇਣਗੇ, ਤੁਹਾਡੇ ਟੀਚਰਸ ਕਹਿ ਦੇਣਗੇ, ਕੋਚਿੰਗ ਸੈਂਟਰਸ ਕਹਿ ਦੇਣਗੇ, ਤੁਹਾਡੇ ਸਾਹਮਣੇ ਜਿਹੜੀਆਂ ਅੱਜ ਕੱਲ ਜਦੋਂ ਦਾ ਫਲੈਕਸ ਦਾ ਜ਼ਮਾਨਾ ਆਇਆ, ਤੁਹਾਡੇ ਸਾਹਮਣੇ ਚਮਕਦੇ ਸਿਤਾਰੇ ਜਿਹੜੇ ਦਿਖਾਏ ਜਾਂਦੇ ਆ, ਐਗਜ਼ਾਮਪਲਸ ਦਿੱਤੀਆਂ ਜਾਂਦੀਆਂ, ਤੇ ਉਹਦੇ ਨਾਲ ਤੁਹਾਨੂੰ ਕਿਹਾ ਜਾਂਦਾ ਵੀ ਤੁਸੀਂ ਵੀ ਕਰ ਸਕਦੇ ਆ। ਇਹ ਬਹੁਤ ਵੱਡੀ ਜਿਹੜੀ ਮਿਸਕਨਸੈਪਸ਼ਨ ਹੈਗੀ ਹੈ ਨਾ, ਕਿ ਬੰਦਾ ਜਿਹੜਾ ਹੈਗਾ ਉਹ ਇੱਕ 13-14 ਸਾਲ ਦਾ ਨਿਆਣਾ ਜਿਹੜਾ ਹੈਗਾ, ਤੁਸੀਂ ਉਹਨੂੰ ਇਸ ਐਕਸਟ੍ਰੀਮ ਲੈਵਲ ਦੇ ਉੱਤੇ ਤੁਸੀਂ ਮੋਟੀਵੇਟ ਕਰਦੇ ਹੋ ਵੀ ਉਹ ਤਾਂ ਮਤਲਬ ਜਾਂ ਤਾਂ ਕੁਛ ਕਰਕੇ ਆਵੇ, ਨਹੀਂ ਤੇ ਫਿਰ ਘਰ ਵਾਪਸ ਨਾ ਆਵੇ, ਉਹਦੇ ਦਿਮਾਗ ਦੇ ਵਿੱਚ ਇਹ ਜ਼ੋਰ ਜ਼ੋਰ ਦੀ ਬਿਠਾਇਆ ਦਿੱਤਾ ਜਾਂਦਾ। ਤੇ ਹੁਣ ਇਹਨਾਂ ਦੀ ਜਿਹੜੀ ਹੈਗੀ ਆ ਇਹ ਸਟੂਡੈਂਟਸ ਦੀ ਸਮੱਸਿਆ ਇਹ ਹੈਗੀ ਆ ਕਿ ਭਾਜੀ ਜਦੋਂ ਮੈਂ ਇਸ ਸਾਰੇ ਵਿਸ਼ੇ ਦੇ ਉੱਤੇ ਗੱਲ ਕਰਨ ਲਈ ਥੋੜੀ ਬਹੁਤ ਮੈਂ ਗੂਗਲ ਨੂੰ ਫਰੋੜ ਲਿਆ ਸੀਗਾ ਤਾਂ ਉਹਦੇ ਵਿੱਚ ਇੱਕ ਚੀਜ਼ ਬੜੀ ਕਾਮਨ ਨਿਕਲ ਕੇ ਆਉਂਦੀ ਹੈਗੀ ਆ ਉਹ ਇਹ ਆਉਂਦੀ ਹੈਗੀ ਆ ਵੀ ਆਪਸ਼ਨਸ ਨਹੀਂ ਦਿੱਤੀਆਂ ਜਾਂਦੀਆਂ ਬੱਚੇ ਨੂੰ ਕਿ ਜੇ ਤੇਰੇ ਤੋਂ ਇਹ ਨਹੀਂ ਹੋਇਆ ਤਾਂ ਤੇਰੇ ਕੋਲ ਆਹ ਆਪਸ਼ਨ ਹੈਗੀ ਆ ਆਪਸ਼ਨਸ ਦੀ ਬਹੁਤ ਵੱਡੀ ਸਮੱਸਿਆ ਹੈਗੀ ਆ ਕਿ ਜ਼ਿੰਦਗੀ ਜਿਹੜੀ ਹੈਗੀ ਆ ਉਹ ਕਦੇ ਵੀ ਤੁਹਾਨੂੰ ਜਿਹੜਾ ਹੁੰਦਾ ਉਹ ਆਪਦਾ ਟਰੈਕ ਚੇਂਜ ਕਰਨਾ ਪੈ ਜਾਂਦਾ ਹੁੰਦਾ ਜਾਂ ਤੁਸੀਂ ਕਰ ਸਕੋ ਇੰਨੀ ਕੁ ਫਲੈਕਸੀਬਿਲਿਟੀ ਸਾਡੇ ਬੱਚਿਆਂ ਨੂੰ ਦਿੱਤੀ ਨਹੀਂ ਜਾਂਦੀ ਉਹਦੇ ਪਿੱਛੇ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਕਾਰਨ ਵੀ ਜਿਹੜੇ ਹੈਗੇ ਆ ਉਹ ਨਜ਼ਰ ਆਉਂਦੇ ਹੈਗੇ ਆ ਇੱਕ ਤਾਂ ਇਹ ਹੈ ਕਿ ਦੇਖੋ ਇਹ ਟੈਸਟਾਂ ਦੀ ਲੋੜ ਕਿਹੜੇ ਬੱਚਿਆਂ ਨੂੰ ਆ ਉਹਨਾਂ ਬੱਚਿਆਂ ਨੂੰ ਤਾਂ ਨਹੀਂ ਹੈਗੀ ਕਿ ਜਿਨ੍ਹਾਂ ਦੇ ਘਰ ਸਭ ਕੁਛ ਹੈਗਾ ਸੋ ਕਾਲਡ ਕਹਿ ਦਈਏ ਏਲੀਟ ਕਲਾਸ ਦੇ ਬੱਚਿਆਂ ਨੂੰ ਨਹੀਂ ਹੈਗੀ ਇਹਨਾਂ ਕੋਚਿੰਗ ਸੈਂਟਰਸ ਦੇ ਵਿੱਚ ਜਾਂ ਇਹਨਾਂ ਪੇਪਰਾਂ ਦੇ ਵਿੱਚ ਮਿਡਲ ਕਲਾਸ ਦੇ ਜਾਂ ਥੋੜੀ ਜਿਹੀ ਅਪਰ ਮਿਡਲ ਕਲਾਸ ਦੇ ਬੱਚੇ ਬੈਠਦੇ ਨੇ ਹੁਣ ਉਹਨਾਂ ਦੇ ਵਿੱਚੋਂ ਮੈਂ ਤਾਂ ਇਹ ਵੀ ਪੜ੍ਹ ਰਿਹਾ ਸੀਗਾ ਕਿ ਮਹਾਰਾਸ਼ਟਰ ਦੀ ਸਾਈਡ ਦੇ ਵਿੱਚੋਂ ਜਾਂ ਯੂਪੀ ਬਿਹਾਰ ਦੀ ਜਿਹੜੀ ਨਾਰਦਰਨ ਪੱਟੀ ਹੈਗੀ ਆ ਇਹਦੇ ਵਿੱਚੋਂ ਜਿਹੜੇ ਹੈਗੇ ਲੋਕ ਆਪਦੀ ਉਹ ਕਹਿੰਦੇ ਹੁੰਦੇ ਆ ਤਿਲ ਫੁੱਲ ਜੋਗੀ ਜਿਹੜੀ ਆਮਦਨ ਹੁੰਦੀ ਆ ਉਹਨੂੰ ਦਾਅ ਤੇ ਲਾਇਆ ਜਾਂਦਾ ਥੋੜੀ ਬਹੁਤ ਜ਼ਮੀਨ ਘਰ ਹੈਗਾ ਉਹਨੂੰ ਗਹਿਣੇ ਰੱਖ ਕੇ ਇੱਕ ਸਾਲ ਦਾ ਇਹਨਾਂ ਕੋਚਿੰਗ ਸੈਂਟਰ ਦਾ ਕੋਟਾ ਵਰਗਾ ਸ਼ਹਿਰ ਜਿਹੜਾ ਹੈਗਾ ਜਿਹਨੂੰ ਸੁਪਨਿਆਂ ਦਾ ਸ਼ਹਿਰ ਕਹਿ ਦਿੰਦੇ ਆ ਹੁਣ ਪੜ੍ਹਾਈ ਦੇ ਮਾਮਲੇ ਦੇ ਵਿੱਚ ਉਹਦੀ 1.5 ਲੱਖ ਰੁਪਇਆ ਕੋਚਿੰਗ ਸੈਂਟਰਾਂ ਦੀ ਫੀਸ ਹੈਗੀ ਆ ਔਰ ਤੁਹਾਡਾ 30,000 ਤੋਂ 50,000 ਰੁਪਏ ਖਾਣ ਪੀਣ ਦਾ ਮਤਲਬ ਇੱਕ ਮਿਡਲ ਕਲਾਸ ਫੈਮਿਲੀ ਨੂੰ 2 ਲੱਖ ਰੁਪਇਆ ਸਾਲ ਦਾ ਜਿਹੜਾ ਹੈਗਾ ਜਿਹਦੀ ਇਨਕਮ ਉਹ ਕਹਿ ਦਈਏ ਕਿ 10 ਤੋਂ 15,000 ਰੁਪਏ ਪਰ ਮੰਥ ਹੈਗੀ ਆ ਜਿਸਦੇ ਮੰਨ ਲਓ ਵੀ 1 ਜਾਂ 2 ਬੱਚੇ ਹੈਗੇ ਆ ਤਾਂ ਉਹ ਆਪਦਾ ਉਹ ਕਹਿੰਦੇ ਹੁੰਦੇ ਆ ਵੀ ਆਪਦੇ ਆਪ ਨੂੰ ਬਹੁਤ ਜ਼ਿਆਦਾ ਸਟ੍ਰੈਚ ਕਰਕੇ ਜਿਹੜਾ ਹੈਗਾ ਉਹ ਇਹਨਾਂ ਕੋਚਿੰਗ ਸੈਂਟਰਸ ਦੇ ਵਿੱਚ ਬੱਚਿਆਂ ਨੂੰ ਬਿਠਾਉਂਦੇ ਨੇ
ਬਿਲਕੁਲ ਜੀ
ਤੇ ਹੁਣ ਬੱਚਿਆਂ ਦੇ ਉੱਤੇ ਇਹੀ ਪ੍ਰੈਸ਼ਰ ਆ ਕਿ ਅਸੀਂ ਵਾਪਸ ਕਿਵੇਂ ਜਾਈਏ ਕਿ ਸਾਡੇ ਕੋਲ ਮਤਲਬ ਪੇਰੈਂਟਸ ਨੇ ਸਾਡੇ ਉੱਤੇ ਸਭ ਕੁਛ ਝੋਂਕਤਾ ਤੇ ਹੁਣ ਅਸੀਂ ਵਾਪਸ ਕਿਹੜੇ ਮੂੰਹ ਨਾਲ ਜਾਵਾਂਗੇ ਇਹ ਇਹ ਜਿਹੜਾ ਮਤਲਬ ਲੂਜ਼ਰ ਦਾ ਟੈਗ ਜਿਹੜਾ ਹੈਗਾ ਵੀ ਯਾਰ ਉੱਥੇ ਗਿਆ ਸੀਗਾ ਇਹਦਾ ਤਾਂ ਕੁਛ ਬਣਿਆ ਹੀ ਨੀਗਾ
ਸੈਮ ਭਾਜੀ
ਤਾਂ ਕੁਛ ਕਰਕੇ ਨੀ ਆਏ
ਗੁਰਵਿੰਦਰ ਜੀ ਇੱਕ ਹੋਰ ਵੀ ਗੱਲ ਆ ਮੇਰੇ ਵੀਰ ਤੁਸੀਂ ਇੱਕ ਮੈਥਮੈਟਿਕਸ ਦੇ ਸਿੰਪਲ ਨੰਬਰਸ ਤੋਂ ਹੀ ਦੇਖੋ ਕਿ ਇੱਕ ਕੋਚਿੰਗ ਸੈਂਟਰ ਦੇ ਵਿੱਚ ਜਿਹੜੇ 30 ਬੱਚੇ ਬੈਠੇ ਨੇ ਉਹ ਆਲਮੋਸਟ ਉਸੇ ਕੋਰਸ ਦੀ ਇੱਕ ਪੂਰੀ ਕਲਾਸ ਹੈ ਤੇ ਉਦਾਂ ਦੇ ਹਜ਼ਾਰਾਂ ਕੋਚਿੰਗ ਸੈਂਟਰ ਖੁੱਲੇ ਇਹਦਾ ਮਤਲਬ ਉਹਨਾਂ ਸਾਰਿਆਂ ਚੋਂ ਇੱਕ ਅੱਧਾ ਹੀ ਮਤਲਬ ਜਾਣਾ ਨਾ ਐਵਰੇਜ ਜੇ ਆਪਾਂ ਕੱਢ ਕੇ ਵੀ ਦੇਖੀਏ ਸੀਟਾਂ ਕਿੰਨੀਆਂ ਕਿੰਨੇ ਉੱਥੇ 300 ਸੀਟਾਂ ਹੋਣਗੀਆਂ 400 ਹੋਣਗੀਆਂ 1,000 ਹੋਣਗੀਆਂ ਪਰ ਇੱਕ ਇੰਸਟੀਚਿਊਟ ਦੇ ਵਿੱਚ ਜਿਹੜੇ ਬੱਚੇ ਬੈਠੇ ਆ ਇਹਦਾ ਮਤਲਬ ਉਹਨਾਂ ਵਿੱਚੋਂ ਜੇ 30 ਬੱਚੇ ਆ ਤਾਂ 29 ਨੇ ਪਿੱਛੇ ਰਹਿ ਜਾਣਾ ਇੱਕ ਨੇ ਅੱਗੇ ਨਿਕਲਣਾ ਉਹਦੀ ਉਹਨਾਂ ਨੇ ਫੋਟੋ ਛਾਪ ਦੇਣੀ ਆ ਤੇ ਬਾਕੀ ਜਿਹੜੇ 29 ਹੈ ਇਸ ਹਿਸਾਬ ਨਾਲ ਉਹਨਾਂ ਦੇ ਫੇਲੀਅਰ ਦੇ ਕਿੰਨੇ ਨੰਬਰ ਹੈ ਤੇ ਅਗਲਾ ਪੈਸੇ ਵੀ ਪਾਕਟ ਕਰੀ ਜਾਂਦਾ 29 ਦੇ 29 ਬੱਚੇ ਡਿਪਰੈਸ਼ਨ ਲੈ ਕੇ ਘਰਾਂ ਨੂੰ ਮੁੜਦੇ ਆ ਤੇ ਮਤਲਬ ਦੁਨੀਆ ਦੇਖੇ ਵੀ ਨਾ ਅੱਖਾਂ ਖੋਲ ਕੇ ਰਿਐਲਿਟੀ ਕਿ ਇੰਨੇ ਇੰਸਟੀਟਿਊਸ਼ਨਾਂ ਚੋਂ ਕੁਛ ਬੱਚਿਆਂ ਨੇ ਸਿਲੈਕਟ ਹੋਣਾ ਚਾਹੇ ਤੁਸੀਂ ਜੋ ਮਰਜ਼ੀ ਕਰ ਲਓ ਪਰ ਪ੍ਰੈਸ਼ਰ ਹੈ ਹਾਂਜੀ ਭਾਜੀ
ਉਹੀ ਗੱਲ ਆ ਨਹੀਂ ਪ੍ਰੈਸ਼ਰ ਦਾ ਤੁਸੀਂ ਇਹ ਦੇਖੋ ਕਿ ਮਤਲਬ ਪਿਛਲੇ ਕੁਛ ਸਾਲਾਂ ਦੇ ਵਿੱਚ 53 ਜਿਹੜੀਆਂ ਹੈਗੀਆਂ ਮਤਲਬ ਅੰਕੜੇ ਇਹ ਕਹਿ ਰਹੇ ਵੀ 53 ਸੁਸਾਈਡ ਹੋਈਆਂ 4 ਸਾਲ ਦੇ ਵਿੱਚ ਜਿਹੜੀਆਂ ਰਿਪੋਰਟਡ ਨੇ ਹੁਣ ਇੰਡੀਆ ਜਿਹੋ ਜਿਹਾ ਦੇਸ਼ ਹੈਗਾ ਤੇ ਜਿਹੋ ਜਿਹੇ ਕੋਚਿੰਗ ਸੈਂਟਰਾਂ ਦੇ ਕਨੈਕਸ਼ਨ ਨੇ ਆਮ ਤੌਰ ਤੇ ਹੁੰਦੇ ਹੀ ਆ
ਹਾਂਜੀ
ਤੇ ਮੈਨੂੰ ਲੱਗਦਾ ਵੀ ਇਹ ਨੰਬਰ ਜਿਹੜੇ ਹੈਗੇ ਆ ਉਹ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਨੇ ਤੇ ਜਿਹੜੀ ਖ਼ਬਰ ਦੀ ਤੁਸੀਂ ਤੇ ਮੈਂ ਡਿਸਕਸ ਕਰ ਰਹੇ ਹਾਂ ਇਸ ਖ਼ਬਰ ਦੇ 12 ਦਿਨਾਂ ਦੇ ਅੰਦਰ ਅੰਦਰ 3 ਸੁਸਾਈਡ ਹੋ ਚੁੱਕੀਆਂ ਜਦ ਗੂਗਲ ਕਰ ਰਿਹਾ ਸੀਗਾ ਤਾਂ ਪ੍ਰੈਸ਼ਰ ਤਾਂ ਓਬਵੀਅਸ ਗੱਲ ਹੈਗੀ ਔਰ ਇਹ ਕੋਚਿੰਗ ਸੈਂਟਰ ਵੀ ਜਾਣਦੇ ਹੈਗੇ ਔਰ ਉਹਨਾਂ ਨੇ ਕੀ ਕੀਤਾ ਹੈਗਾ ਦੇਖੋ ਇਸ ਦੇਸ਼ ਦੀ ਆਇਰਨੀ ਦੇਖੋ ਇਸ ਦੇਸ਼ ਦਾ ਮਤਲਬ ਤੁਸੀਂ ਹਾਲ ਦੇਖੋ ਉਹਨਾਂ ਨੇ ਸੁਸਾਈਡ ਰੋਕਣ ਲਈ ਕੀ ਕੀਤਾ ਹੈਗਾ ਕਿ ਕਮਰਿਆਂ ਦੇ ਵਿੱਚੋਂ ਪੱਖੇ ਹਟਾ ਤੇ
ਵਾਹ ਤੇਰੇ
ਮੈਂ ਤੁਹਾਨੂੰ ਮਤਲਬ ਉਹਨਾਂ ਨੇ
ਸੈਮ ਜੀ ਮੈਂ ਤੁਹਾਡੀ ਇਸੇ ਗੱਲ ਨੂੰ ਇੱਕ ਗੱਲ ਜੋੜ ਕੇ ਆਪਣੇ ਤਜਰਬੇ ਚੋਂ ਦੱਸਦਾ ਜਦੋਂ ਮੈਂ ਚੰਡੀਗੜ੍ਹ ਰਿਪੋਰਟਿੰਗ ਕਰਦਾ ਸੀ ਮੈਂ ਕ੍ਰਾਈਮ ਰਿਪੋਰਟਰ ਹੁੰਦਾ ਸੀ ਤੇ ਭਾਜੀ ਜਦੋਂ ਰਿਜ਼ਲਟ ਆਉਣੇ ਹੁੰਦੇ ਸੀ ਨਾ ਸਾਡੀ ਸਵੇਰੇ ਮਾਰਨਿੰਗ ਮੀਟਿੰਗ ਹੋਣੀ ਅੱਜ ਵੀ 10ਵੀਂ ਦਾ ਰਿਜ਼ਲਟ ਆ ਰਿਹਾ ਉਸ ਦਿਨ ਪਤਾ ਕੀ ਕਿਹਾ ਜਾਂਦਾ ਸੀ ਸਵੇਰੇ ਮੀਟਿੰਗ ਚ ਅਖਬਾਰ ਨੇ ਤਾਂ ਪਲੈਨਿੰਗ ਕਰਨੀ ਹੈ ਕਹਿੰਦੇ ਅੱਜ ਕ੍ਰਾਈਮ ਰਿਪੋਰਟਰ ਤੇ ਐਜੂਕੇਸ਼ਨ ਰਿਪੋਰਟਰ ਦੋਨੇ ਐਕਟਿਵ ਰਹਿਣਗੇ
ਕਿਉਂਕਿ ਕ੍ਰਾਈਮ ਵਾਲੇ ਨੇ ਐਕਟਿਵ ਇਸ ਗੱਲ ਤੋਂ ਰਹਿਣਾ ਵੀ ਸੁਸਾਈਡਾਂ ਹੋਣੀਆਂ ਤੇ ਜਿਹੜੀ ਮੇਜਰ ਸੁਸਾਈਡ ਹੋਣੀ ਆ ਉਹਦੇ ਤੇ ਰਮਨਜੀਤ ਜਾਊਗਾ। ਐਜੂਕੇਸ਼ਨ ਵਾਲੇ ਨੇ ਜਾ ਕੇ ਡਿਪਾਰਟਮੈਂਟ ਚ ਬਹਿ ਕੇ ਟੋਪਰ ਬੱਚਿਆਂ ਦਾ ਨਾਂ ਕੱਢਣਾ। ਮੈਂ ਇੱਕ ਦਿਨ ਮੀਟਿੰਗ ਚ ਇਹ ਗੱਲ ਕਹਿ ਦਿੱਤੀ ਕਿ ਬਾਈ ਜਿਹੜੀਆਂ ਤੁਸੀਂ ਇਹ ਟੋਪਰਾਂ ਦੀਆਂ ਫੋਟੋਆਂ ਛਾਪਦੇ ਹੋ ਮੇਰੇ ਹਿਸਾਬ ਨਾਲ ਇਹੀ ਸਵੇਰ ਮੇਰੀਆਂ ਖਬਰਾਂ ਬਣਾਉਂਦਾ, ਰਮਨ ਦੀ ਬਾਈਲਾਈਨ ਪੈਦਾ ਕਰਦੇ ਹੋ ਤੁਸੀਂ। ਮੈਂ ਕਿਹਾ ਆਪਾਂ ਤੋਂ ਇਹ ਗਲਤੀ ਹੋ ਰਹੀ ਹੈ। ਉਹਦਾ ਕਾਰਨ ਕੀ ਸੀਗਾ ਜੀ, ਇੱਕ ਦਿਨ ਅਖਬਾਰ ਨੇ ਫੋਟੋਆਂ ਛਾਪਦੀਆਂ ਵੀ ਟ੍ਰਿਬਿਊਨ ਚ ਟੋਪਰ ਬੱਚਿਆਂ ਦੇ ਸਰਟੀਫਿਕੇਟ ਲਿਆਓ ਤੇ ਅਸੀਂ ਫੋਟੋਆਂ ਛਾਪਾਂਗੇ। ਇਹਨਾਂ ਨੇ 85% ਰੱਖਤੀ ਕੱਟ ਆਊਟ, ਉਹਦੇ ਵਿੱਚ 1000 ਫੋਟੋ ਆ ਗਈ। ਉਹ ਕਹਿੰਦੇ ਐਂ ਕਰੋ ਇਹਦੀ ਰੇਟ ਉੱਪਰ ਚੱਕ ਦੋ, ਉਹਨਾਂ ਚੱਕ ਕੇ 90 ਕਰਤੀ। 90 ਦੇ ਵਿੱਚ ਵੀ ਸਮਝ ਲਓ ਤੁਸੀਂ 500 ਬੱਚਾ ਆ ਗਿਆ। ਹੁਣ 500 ਦੀ ਫੋਟੋ ਲਾਉਣੀ ਨਹੀਂ ਸੀ ਇੱਕ ਪੇਜ ਤੇ, ਫਿਰ ਉਹ ਸਟੈਂਪ ਸਾਈਜ਼ ਦੀਆਂ ਫੋਟੋਆਂ ਬਣਦੀਆਂ ਜਾਂਦੀਆਂ ਸੀਗੀਆਂ। ਹੁਣ ਕਰਦੇ ਕਰਦੇ ਇਹਨਾਂ ਨੇ ਨੰਬਰ ਬਹੁਤ ਟਾਈਟ ਕਰ ਲਏ ਵੀ ਅਸੀਂ ਤਾਂ 150-200 ਫੋਟੋਆਂ ਲਾ ਕੇ ਪਾਰ ਵੱਜੀਏ ਯਾਰ, ਸਾਨੂੰ ਤਾਂ ਇੰਸਟੀਟਿਊਸ਼ਨਾਂ ਤੋਂ ਐਡਾ ਆ ਜਾਣਗੀਆਂ। ਉਧਰ ਇੱਕ ਪੇਰੈਂਟਸ ਆ ਗਿਆ ਜੀ ਤੇ ਉਹ ਕਹਿੰਦੇ ਜੀ ਬੱਚੇ ਦੀ ਫੋਟੋ ਲਵਾਉਣੀ ਆ, ਉਹ ਆ ਬੜੇ, ਉਹ ਕਹਿੰਦੇ ਫੋਟੋ ਤਾਂ ਲਾਉਣੀ ਆ ਜੀ, ਉਹਦਾ 89.9% ਸਮਥਿੰਗ ਨੰਬਰ ਸੀਗੇ। ਉਹ ਕਹਿੰਦੇ ਜੀ ਅਸੀਂ 90 ਤੋਂ ਉੱਪਰ ਲੈਣੇ ਆ, ਤੇ ਉੱਥੇ ਹੀ ਉਹਦੇ ਪੇਰੈਂਟਸ ਕਹਿਣ ਲੱਗ ਗਏ ਇੱਕ ਨੰਬਰ ਕੀ ਵਜ੍ਹਾ ਸੀ ਨਾ, ਉਹ ਹੱਦ ਹੋ ਗਈ। ਮੈਂ ਕਿਹਾ ਯਾਰ ਕਿੱਡਾ ਕੁ ਅਖਬਾਰ ਹੈ ਜਿਹਦੇ ਚ ਤੁਸੀਂ ਫੋਟੋ ਲਵਾ ਕੇ ਮੁੜ ਕੇ ਇਲੈਕਸ਼ਨਾਂ ਜਿੱਤ ਲੈਣੀਆਂ ਨੇ। ਮਤਲਬ ਅਸੀਂ ਅਖਬਾਰਾਂ ਦਾ, ਮੀਡੀਆ ਦਾ, ਪੈਸੇ ਖਾਣ ਵਾਲਿਆਂ ਦਾ, ਇਹ ਇਸ ਤਰ੍ਹਾਂ ਦਾ ਬੇਸਹੂਰੇ ਲੋਕਾਂ ਦਾ ਇੱਕ ਨੈਟਵਰਕ ਹੈ। ਰਮਨਜੀਤ ਉਹਦੇ ਚ ਜ਼ਿੰਮੇਵਾਰ ਹੈ। ਮੈਂ ਜੀ ਇੱਕ ਘਰ ਦੇ ਬਾਹਰ ਚ ਲੈ ਗਿਆ, ਉੱਥੇ ਇੱਕ ਬੱਚੇ ਨੇ ਖੁਦਕੁਸ਼ੀ ਕੀਤੀ। ਉਹ ਆਪਣੇ ਪੇਰੈਂਟਸ ਨੂੰ ਕਹਿੰਦਾ ਮੈਂ ਤਾਂ ਬਹੁਤ ਖੁਸ਼ ਹਾਂ ਮੰਮਾ ਪਾਪਾ, ਕੋਈ ਨੀ ਅੱਜ ਰਿਜ਼ਲਟ ਆਇਆ ਨਾ ਮੈਂ ਤਾਂ ਖੇਡ ਲੈ ਜਾਊਂ। ਉਹਨੇ ਆਪਣੇ ਮੰਮੀ ਪਾਪਾ ਭੇਜਤੇ, ਗੁਆਂਢੀਆਂ ਦੇ ਘਰੇ ਇੰਟਰਨੈਟ ਲੱਗਿਆ ਸੀ, ਉੱਥੇ ਜਾ ਕੇ ਉਹ ਰਿਜ਼ਲਟ ਦੇਖ ਕੇ ਆਇਆ ਤੇ ਅੰਦਰ ਵੜ ਗਿਆ। ਤੇ ਉਹ ਆਂਟੀ ਨੇ ਸੋਚਿਆ ਵੀ ਭਾਈ ਬੱਚਾ ਆਇਆ ਤਾਂ ਸੀ, ਇਕਦਮ ਆਪਣੇ ਘਰ ਭੱਜ ਗਿਆ, ਕੀ ਗੱਲ ਇਹਦੀ ਮੰਮਾ ਨੂੰ ਪੁੱਛਿਆ। ਅੰਦਰ ਕੁੰਡੀ ਲੱਗੀ ਹੋਈ, ਜਦੋਂ ਉਹਨੇ ਅੰਦਰ ਜਾ ਕੇ ਮਾੜਾ ਮੋਟਾ ਦੇਖਣ ਦੀ, ਉਹ ਸਲਫਾਸ ਦੀ ਬੋ ਬਹੁਤ ਆਉਂਦੀ ਹੈ, ਉਹਨੇ ਤਾਂ ਭਾਈ ਰੌਲਾ ਪਾ ਲਿਆ ਵੀ ਇਹ ਤਾਂ ਬੱਚਾ ਖਾ ਕੇ। ਉਹਨੇ ਜਦੋਂ ਅੰਦਰ ਲੰਘਾ ਲਈ, ਉਹ ਤੋਂ ਬਾਅਦ ਉਹ ਢਿੱਡ ਚੋਂ ਤਾਂ ਨਿਕਲਦੀ ਨੀ, ਤੜਫਾਉਂਦੀ ਬਹੁਤ ਹੈ। ਉਹ ਕੰਧਾਂ ਚ ਵੱਜਦਾ, ਫਿਰ ਮੀਡੀਆ ਪਹੁੰਚ ਗਿਆ, ਸਟਾਰ ਟੀਵੀ, ਜੇ ਟੀਵੀ, ਅਸੀਂ ਬਾਹਰ ਖੜ ਕੇ ਜੋ ਸਾਰਾ ਡਰਾਮਾ ਕਵਰ ਕੀਤਾ। ਉਸ ਬੱਚੇ ਨੇ ਆਪਣੇ ਮਾਂ ਬਾਪ ਨੂੰ ਕਨਵਿੰਸ ਕਰਕੇ ਜੋਬ ਤੇ ਭੇਜਿਆ ਕਿ ਮੈਂ ਪਾਸ ਹੋ ਗਿਆ ਵਧੀਆ ਨੰਬਰਾਂ ਨਾਲ। ਉਹ ਘਰੋਂ ਨਿਕਲੇ, ਆਂਟੀ ਦੇ ਘਰੋਂ ਨਾਲ ਗੁਆਂਢੋ, ਰਿਜ਼ਲਟ ਦੇਖ ਕੇ ਆਏ ਤੇ ਉਹਨੇ ਇੰਨੀ ਠਾਣ ਹੀ ਹੋਈ ਸੀਗੀ ਕਿ ਮੈਂ ਇਸ ਦੁਨੀਆ ਤੇ ਨਹੀਂ ਰਹਿਣਾ, ਹੋ ਮੈਂ 12ਵੀਂ ਚ ਫੇਲ ਹੋ ਗਿਆ। ਫੇਲ ਵੀ ਨਹੀਂ ਯਾਰ, ਉਹ ਨੰਬਰ ਹੀ ਘੱਟ ਆਏ ਹੋਣੇ ਕੁਛ। ਸੋ ਆਹ ਤਾਂ ਭਾਜੀ ਟ੍ਰੈਜਡੀ ਹੈ ਕਿ ਬੱਚੇ ਜੇ 1.1% ਤੇ ਵੀ ਰਹਿ ਜਾਣ ਤਾਂ ਮਾਂ ਬਾਪ ਹੀ ਖਾ ਜਾਂਦੇ ਆ, ਉਹਨਾਂ ਦਾ ਆਪਣੇ ਦਿਮਾਗ ਹਿੱਲਿਆ ਹੋਇਆ। ਹਾਂਜੀ ਭਾਜੀ,
ਉਹੀ ਹੈ ਨਾ, ਇੱਕ ਤਾਂ ਭਾਰਤੀ ਜਿਹੜੇ ਪੇਰੈਂਟਸ ਨੇ ਨਾ, ਉਹ ਜਿਹੜੀਆਂ ਆਪਦੀਆਂ ਇੱਛਾਵਾਂ ਨੇ ਉਹ ਆਪਦੇ ਬੱਚਿਆਂ ਰਾਹੀਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਆ।
ਐਬਸੋਲੂਟਲੀ,
ਇੱਥੇ ਬੜੀ ਵੱਡੀ ਸਮੱਸਿਆ ਹੈਗੀ ਹੈ ਵੀ ਜਿਹੜਾ ਕੁਛ ਜ਼ਿੰਦਗੀ ਦੇ ਵਿੱਚ ਮੈਂ ਨਹੀਂ ਕਰ ਸਕਿਆ ਉਹ ਮੇਰਾ ਬੱਚਾ ਕਰਕੇ ਦਿਖਾਊਗਾ, ਉਹ ਕਿਉਂ ਕਰੂਗਾ ਯਾਰ। ਤੁਹਾਡੇ ਕੋਲ ਜ਼ਿੰਦਗੀ ਸੀ, ਤੁਸੀਂ ਨਹੀਂ ਕਰ ਪਾਏ, ਉਹਦੇ ਵਟ ਐਵਰ ਰੀਜ਼ਨਸ, ਉਹਦੇ ਜੋ ਮਰਜ਼ੀ ਸੀਗੇ, ਠੀਕ ਹੈ, ਬਟ ਹੁਣ ਬੱਚੇ ਦਾ ਕੀ ਕਸੂਰ ਆ?
ਹਾਂਜੀ,
ਉਹ ਤੁਹਾਡੀਆਂ ਇੱਛਾਵਾਂ ਨੂੰ ਕਿਉਂ ਪੂਰੀਆਂ ਕਰੂਗਾ? ਇਹ ਬੜੀਆਂ ਵੱਡੀਆਂ ਜਿਹੜੀਆਂ ਦਿੱਕਤਾਂ ਨੇ, ਜਿਹੜੀਆਂ ਇਹ ਕੋਈ ਇੱਕ ਜਿਹੜਾ ਹੈਗਾ ਨਾ, ਅਸੀਂ ਜੇ ਕਿਸੇ ਸਿਸਟਮ ਨੂੰ ਜੇ ਦੋਸ਼ੀ ਦੇਣਾ ਹੋਵੇ ਤਾਂ ਪੂਰੀ ਜਿਹੜਾ ਐਕੋਲੋਜੀਕਲ ਸਿਸਟਮ ਬਣਿਆ ਹੋਇਆ ਜਿਹਨੂੰ ਆਪਾਂ ਕਹਿ ਰਹੀਏ ਨਾ, ਪੂਰਾ ਮਤਲਬ ਐ ਚੱਕਰ ਬਣਿਆ ਹੋਇਆ ਜਿਹਦੇ ਵਿੱਚ ਵਿਚਾਲੇ ਸੈਂਟਰ ਪੁਆਇੰਟ ਦੇ ਵਿੱਚ ਜਿਹੜੇ ਹੈਗੇ ਉਹ ਪਿਸਦੇ ਬੱਚੇ ਆ। ਮਤਲਬ ਤੁਸੀਂ ਜਿਹੜੇ ਕੋਚਿੰਗ ਸੈਂਟਰ ਆ ਖਾਸ ਕਰਕੇ ਇਹਨਾਂ ਦਾ ਤੁਸੀਂ ਦੇਖੋ ਵੀ ਇਹਨਾਂ ਦਾ ਕੀ ਹੈਗਾ ਕਿ ਇਹਨਾਂ ਦੀ ਕੋਈ ਸਕਰੀਨਿੰਗ ਦਾ ਚੱਕਰ ਨਹੀਂ ਹੈਗਾ, ਕੋਈ ਵੀ ਬੱਚਾ ਜਿਹੜਾ ਹੈਗਾ ਉਹ ਕਿਸ ਚੀਜ਼ ਦੇ ਲਈ ਕੈਪੇਬਲ ਹੈਗਾ, ਕਿਸ ਚੀਜ਼ ਦੇ ਨਹੀਂ ਹੈਗਾ, ਉਹਨਾਂ ਨੇ ਉਹਦੇ ਵਿੱਚ ਉਹਨੂੰ ਲੈ ਲੈਣਾ ਹੈਗਾ ਬਿਨਾਂ ਉਹਦੇ ਪੇਰੈਂਟਸ ਨੂੰ ਗਾਈਡ ਕੀਤੇ ਵੀ ਇਹ ਬੱਚੇ ਦੇ ਵਿੱਚ ਕੋਈ ਕੈਪੇਬਿਲਿਟੀ ਹੈਗੀ ਹੈ ਜਾਂ ਨਹੀਂ ਹੈਗੀ ਗੀ,
ਕਾਰੋਬਾਰ ਬਣ ਗਿਆ।
ਫਿਰ ਇੱਕ ਹੋਰ ਵੱਡਾ ਸਕੈਮ ਜਿਹੜਾ ਚੱਲਦਾ ਪਿਆ ਹੈਗਾ ਜੀ, ਮਤਲਬ ਯੰਗ ਬੱਚੇ ਨੂੰ ਕੈਚ ਕਰ ਲੋ, ਮਤਲਬ 12 ਸਾਲ ਦਾ, 10ਵੀਂ ਚ ਦੇਖ ਲਿਆ ਬ੍ਰਾਈਟ ਸਟੂਡੈਂਟ ਹੈਗਾ ਥੋੜਾ ਜਿਹਾ, ਉਹਨੂੰ ਕੈਚ ਕਰ ਲੋ, ਠੀਕ ਹੈ। ਡੰਮੀ ਐਡਮਿਸ਼ਨਾਂ ਦਾ ਸਕੈਮ ਚੱਲਦਾ ਪਿਆ ਹੈਗਾ, ਤੁਸੀਂ ਗੂਗਲ ਫਰੋਲ ਕੇ ਦੇਖੋ ਜੀ, ਮਤਲਬ ਰਾਜਸਥਾਨ ਦੇ ਵਿੱਚ ਕਿੰਨੇ ਇਹੋ ਜਿਹੇ ਸਕੂਲ ਨੇ ਜਿਨ੍ਹਾਂ ਦੇ ਵਿੱਚ ਬੱਚੇ ਮਤਲਬ ਸਿਰਫ ਨਾਂ ਦੇ ਉਹਨਾਂ ਦੀ ਐਡਮਿਸ਼ਨ ਹੈਗੀ ਆ ਤੇ ਉਹ ਐਕਚੁਅਲ ਦੇ ਵਿੱਚ ਸਟੂਡੈਂਟ ਉਹ ਕੋਚਿੰਗ ਸੈਂਟਰਸ ਦੇ ਨੇ, ਔਰ ਇਹ ਇਹਨਾਂ ਦਾ ਸਾਰਾ ਇਹਦਾ ਟਾਈ ਅਪ ਆ ਵੀ ਅਸੀਂ ਡੰਮੀ ਐਡਮਿਸ਼ਨ ਕਰਵਾਵਾਂਗੇ, ਕੋਚਿੰਗ ਕਰਵਾਵਾਂਗੇ। ਹੋਰ ਬੜੀਆਂ ਵੱਡੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹ ਬੱਚਿਆਂ ਦੇ ਨਾਲ ਇਹ ਵਾਪਰਦੀਆਂ ਹੈਗੀਆਂ ਵੀ ਇਹ ਜਿਹੜੇ ਕੋਚਿੰਗ ਸੈਂਟਰ ਨੇ ਇਹ ਕੀ ਉਹਨੂੰ ਕਹੀਏ ਕਿ ਕਿਸੇ ਵੀ ਬੱਚੇ ਦੀ ਜਿਹੜੀ ਹੈਗੀ ਹੈ ਨਾ ਉਹ ਕੈਪੇਬਿਲਿਟੀ ਨੂੰ ਨੀ ਦੇਖਦੇ ਗੇ। ਇਹ ਤਾਂ ਸਾਡੇ ਐਜੂਕੇਸ਼ਨ ਸਿਸਟਮ ਦੀ ਹੀ ਪ੍ਰੋਬਲਮ ਹੈਗੀ ਆ। ਔਰ ਦੂਜੀ ਗੱਲ ਇਹ ਹੈਗੀ ਆ ਵੀ ਉੱਥੇ ਇੱਕ ਬੜਾ ਹੋਰ ਮੇਰੀ ਨਜ਼ਰ ਦੇ ਵਿੱਚ ਆਇਆ ਹੈਗਾ ਵੀ ਇੱਕ ਸਕੈਮ ਚੱਲਦਾ ਪਿਆ ਵੀ ਜਿਹੜੇ ਬ੍ਰਾਈਟ ਸਟੂਡੈਂਟਸ ਨੇ ਜਿਨ੍ਹਾਂ ਨੂੰ ਐਕਚੁਅਲ ਦੇ ਵਿੱਚ ਕਿਹਾ ਜਾਵੇ ਤਾਂ ਕੋਚਿੰਗ ਦੀ ਐਡੀ ਕੋਈ ਲੋੜ ਵੀ ਨਹੀਂ ਹੈਗੀ, ਉਹਨਾਂ ਦੇ ਵੱਧ ਫੋਕਸ ਕੀਤਾ ਜਾਂਦਾ ਦੂਜਿਆਂ ਨੂੰ, ਮਤਲਬ ਲੋਅਰ ਬੈਚ ਤੇ ਇਹ ਵੀ ਇੱਕ ਬੈਚ ਸਿਸਟਮ ਨਹੀਂ ਚੱਲਦਾ ਹੈਗਾ ਉੱਥੇ ਵੀ ਉਹਨਾਂ ਨੂੰ ਲੋਅਰ ਬੈਚ ਦੇ ਵਿੱਚ ਪਾਤਾ, ਠੀਕ ਹੈ। ਹੁਣ ਜਿਹੜਾ ਆਲਰੇਡੀ ਜਿਹੜਾ ਮਡਿਊਕਰ ਬੱਚਾ ਹੈਗਾ, ਠੀਕ ਹੈ, ਉਹਨੂੰ ਟੀਚਰ ਵੀ ਮਾੜਾ ਮਿਲਦਾ ਹੈਗਾ, ਉਹ ਬੈਚ ਸ਼ਫਲ ਕਰਨ ਦੇ ਵਿੱਚ ਹੀ ਜਿਹੜਾ ਹੈਗਾ ਉਸ ਬੱਚੇ ਦੀ ਪੂਰੀ ਜਿਹੜੀ ਹੈਗੀ ਜ਼ਿੰਦਗੀ ਚਲੀ ਜਾਂਦੀ ਹੈਗੀ ਵੀ ਮੈਂ ਅਪਰ ਬੈਚ ਦੇ ਵਿੱਚ ਚਲਾ ਜਾਵਾ, ਉੱਥੇ ਮੈਂ ਕੁਛ ਬੈਟਰ ਕਰ ਸਕਾਂ, ਮੈਨੂੰ ਐਡਵਾਂਸ ਲੈਵਲ ਦੀ ਜਿਹੜੀ ਹੈਗੀ ਉਹ ਕੋਚਿੰਗ ਕੁਸ਼ਚਨ ਤਿਆਰੀ ਜਿਹੜੀ ਹੈਗੀ ਆ ਜਾਂ ਜਿਹੜੇ ਟੀਚਰਸ ਨੇ ਐਡਵਾਂਸ ਲੈਵਲ ਦੇ ਉਹ ਮਿਲਣਗੇ, ਉਹ ਪੂਰੇ ਦਾ ਪੂਰਾ ਜਿਹੜਾ ਇਹ ਪ੍ਰੈਸ਼ਰ ਸਿਸਟਮ ਜਿਹੜਾ ਹੈਗਾ ਨਾ ਉਹ ਬਿਲਡ ਕੀਤਾ ਜਾਂਦਾ ਹੈਗਾ, ਉਹ ਜਿਹੜਾ ਜਦੋਂ ਦੂਜਿਆਂ ਨੂੰ ਦੂਜੇ ਗਰੁੱਪ ਨੂੰ ਦੇਖਦਾ ਹੈਗਾ ਕਿ ਯਾਰ ਆਹ ਗਰੁੱਪ ਜਿਹੜਾ ਹੈਗਾ ਉਹ ਮੈਂ ਇਸ ਗਰੁੱਪ ਦੇ ਵਿੱਚ ਜਾਣਾ ਫਿਰ ਇਸ ਗਰੁੱਪ ਤੋਂ ਟੌਪ ਕਰਨਾ ਹੈਗਾ, ਇਹ ਪੂਰੇ ਦਾ ਪੂਰਾ ਜਿਹੜਾ ਹੈਗਾ ਉਹ ਪ੍ਰੈਸ਼ਰ ਕੁੱਕਰ ਬਣਾਇਆ ਹੋਇਆ ਇਹਨਾਂ ਨੇ।
ਜਿਹੜੀ ਹੁਣ
ਬਹੁਤ
ਪੂੰਜੀਵਾਦੀ ਵਿਵਸਥਾ ਨਾ ਜਿਹੜੀ ਇਹ ਕੈਪੀਟਲਿਸਟ ਸੋਸਾਇਟੀ ਹੈ ਇਹਦੇ ਵਿੱਚ ਤਾਂ ਕੱਟ ਥਰੋਟ ਕੰਪੀਟੀਸ਼ਨ ਨੂੰ ਪ੍ਰਮੋਟ ਬਹੁਤ ਕੀਤਾ ਜਾਂਦਾ ਔਰ ਲੋਕ ਬੜਾ ਵਧੀਆ ਗੱਲਾਂ ਇਹਨੂੰ ਸਮਝਦੇ ਕਿ ਕੰਪੀਟੀਸ਼ਨ ਹੋਵੇ ਮੁਕਾਬਲਾ ਹੋਵੇ। ਮੈਂ ਕਹਿੰਦਾ ਉਹਨਾਂ ਸਹਿਹੋਂਦ ਹੋਵੇ, ਕੋਆਪਰੇਸ਼ਨ ਹੋਣਾ ਚਾਹੀਦਾ ਸੀ, ਕੰਪੀਟੀਸ਼ਨ ਨਹੀਂ ਹੋਣਾ ਚਾਹੀਦਾ। ਨੰਬਰ ਵਨ ਆਉਣਾ ਸਭ ਤੋਂ ਮਾੜੀ ਗੱਲ ਹੈ, ਨੰਬਰ ਵਨ ਕਦੇ ਵੀ ਨਾ ਬਣੋ ਕਿਉਂਕਿ ਨੰਬਰ ਵਨ ਦੀ ਰੇਸ ਦੇ ਵਿੱਚ ਮਾਰੇ ਜਾਓਗੇ। ਸਾਰੇ ਆਪੋ ਆਪਣੇ ਢੰਗ ਨਾਲ ਤਰੱਕੀਆਂ ਕਰੋ, ਹਰ ਕਿਸੇ ਦੀ ਆਪੋ ਆਪਣੀ ਸਮਰੱਥਾ ਆ, ਹਰ ਬੰਦੇ ਦੀ ਆਪਣੀ ਯੋਗਤਾ ਆ। ਤੁਸੀਂ ਇਹਨਾਂ ਦੇ ਮੀਟਰ ਖਰਾਬ ਕਰਤੇ, ਏਦਾਂ ਹੀ ਸਿਹਤ ਦੇ ਉੱਤੇ ਲੱਕ 28 ਬਣਾਤਾ, ਪੜ੍ਹਾਈ ਦੇ ਵਿੱਚ JEE ਲਾਤੀ, ਹੈ ਜੀ, ਇਹ ਜਿਹੜੇ 8-10 ਪੈਮਾਨੇ ਰੱਖਤੇ, ਅੱਖਾਂ ਨੀਲੀਆਂ ਹੀ ਸੋਹਣੀਆਂ ਨੇ, ਜੇ ਨਹੀਂ ਹੈਗੇ ਤਾਂ ਕੱਢ ਲਓ। ਹੁਣ ਜਿਹੜਾ ਇਹ ਦਿਮਾਗ ਦੇ ਵਿੱਚ ਚਲੰਤ ਮਾਮਲੇ ਪਾ ਤੇ ਤੇ ਇਹਨਾਂ ਦੇ ਖਿਲਾਫ ਖੜੇ ਹੋਣ ਜਿਹੜੀ ਸਮਰੱਥਾ ਚਾਹੀਦੀ ਹੈ ਐਨਾਲਿਸਿਸ ਕਰਨ ਦੀ, ਪਾਲਿਸੀਆਂ ਚੇਂਜ ਕਰਾਉਣ ਦੀ, ਉਹ ਬੌਧਿਕਤਾ ਤਾਂ ਖਤਮ ਹੋ ਗਈ ਨਾ, ਤਾਂ ਪੇਰੈਂਟਸ ਦੇ ਵਿੱਚ ਹੈ ਨਾ ਕਿਸੇ ਨੂੰ ਇਹ ਪਤਾ ਕਿ ਐਜੂਕੇਸ਼ਨ ਵਿੱਚ ਸੁਧਾਰ ਕਿਹੋ ਜਿਹੇ ਹੋਣੇ ਚਾਹੀਦੇ। ਹੁਣ ਮੈਂ ਤੁਸੀਂ ਡੇਟਾ ਕੱਢੋ, ਸਾਊਥ ਕੋਰੀਆ ਦੇ ਵਿੱਚ ਇਹੀ ਮਾਡਲ ਇਦੋਂ ਵੀ ਜ਼ਿਆਦਾ ਐਗਰੈਸਿਵ ਹੈ, ਉੱਥੇ ਦੀਆਂ ਸੁਸਾਇਡ ਦੁਨੀਆਂ ਭਰ ਚ ਮਸ਼ਹੂਰ ਨੇ ਬੱਚਿਆਂ ਦੀਆਂ। ਸਾਊਥ ਕੋਰੀਆ ਤਾਂ ਬਹੁਤ ਅੱਗੇ ਹੈ ਕਿਉਂਕਿ ਅਸੀਂ ਉਹਨੂੰ ਕਹਿੰਦੇ ਹਾਂ ਜੀ ਟੈਕਨੋਲੋਜੀ 'ਚ ਐਡਵਾਂਸ ਬੜਾ, ਠੀਕ ਹੈ, ਉਹ ਨਾਰਥ ਕੋਰੀਆ ਦੇ ਕੰਪੈਰੀਜ਼ਨ ਦੇ ਵਿੱਚ ਬਹੁਤ ਕੁਝ ਦਿਖਾਉਣਾ, ਉਹ ਦਿਖਾਉਂਦੇ ਇਹ ਇਸ ਤਰ੍ਹਾਂ ਦੇ ਢਾਂਚੇ ਖੜੇ ਕਰ ਲਏ ਆ। ਮੈਨੂੰ ਲੱਗਦਾ ਕਿ ਇਹਦੇ ਤੇ ਜਿਹੜੀ ਬਹਿਸ ਹੈ ਨਾ ਉਹ ਕਿਤੇ ਦਿਖਾਈ ਦਿੰਦੀ ਹੈ, ਜੇ ਹੁਣ ਆਪਾਂ ਇਹਦੇ ਹੱਲ ਵੱਲ ਨੂੰ ਵੀ ਚੱਲੀਏ ਕਿ ਇਹ ਚੋਂ ਨਿਕਲਾਂਗੇ ਕਿਵੇਂ, ਕਿ ਨਿਕਲਣ ਵਾਸਤੇ ਕੋਈ ਤਾਕਤਾਂ, ਕੋਈ ਦਿਮਾਗ, ਕੋਈ ਸੁਹਿਰਦ ਲੋਕ ਕੰਮ ਕਰ ਰਹੇ ਆ, ਕਿਹਦਾ ਸਾਥ ਦਈਏ। ਹਾਂਜੀ,
ਮੈਂ ਤੁਹਾਨੂੰ ਦੱਸਿਆ ਤਾਂ ਵੀ ਸੋਲਿਊਸ਼ਨ ਸਾਡੇ ਇਹੋ ਜਿਹੇ ਨਿਕਲਦੇ ਆ ਵੀ ਜਿਹੜੀ ਹੁਣ ਇਸ ਬੱਚੀ ਨੇ ਸੁਸਾਈਡ ਕੀਤੀ ਹੈਗੀ ਆ, ਉਹਨੇ ਵੀ ਜਿਹੜੀ ਵੈਂਟੀਲੇਸ਼ਨ ਦੀ ਰੇਲਿੰਗ ਦੇ ਨਾਲ ਜਿਹੜੀ ਉੱਤੇ ਕੁਝ ਸਰੀਆ ਵਗੈਰਾ ਲੱਗਿਆ ਹੁੰਦਾ ਉਹਦੇ ਨਾਲ ਸੁਸਾਈਡ ਕੀਤੀ ਆ। ਇੱਥੇ ਸੋਲਿਊਸ਼ਨ ਇਸ ਤਰੀਕੇ ਦੇ ਕੀਤੇ ਜਾਂਦੇ ਵੀ ਜੇ ਸੁਸਾਈਡ ਹੋ ਰਹੀ ਹੈ ਤਾਂ ਪੱਖੇ ਲਾ ਲਓ ਉੱਤੋਂ ਛੱਤ ਵਾਲੇ, ਹਾਂਜੀ, ਤੇ ਇਹ ਇੱਕ ਐਗਜ਼ਾਮਪਲ ਹੈਗੀ ਆ, ਬਾਕੀ ਦੇ ਸੋਲਿਊਸ਼ਨ ਵੀ ਇੱਦਾਂ ਦੇ ਹੈਗੇ। ਹੁਣ ਇੱਥੇ ਜਿਹੜੀ ਸਾਈਕੈਟ੍ਰਿਸਟ ਜਿਹੜੇ ਇਹਦੇ ਕੋਚਿੰਗ ਸੈਂਟਰ ਸਾਈਕੈਟ੍ਰਿਸਟ ਵੀ ਪ੍ਰੋਵਾਈਡ ਕਰਵਾ ਰਹੇ ਆ, ਐਵੇਂ ਤਾਂ ਆਪਣੇ ਤਰੀਕੇ ਨਾਲ ਕਰਵਾ ਰਹੇ ਆ, ਬਟ ਡਿਸਪਾਈਟ ਦੈਟ ਉੱਥੋਂ ਦੇ 82% ਬੱਚੇ ਜਿਹੜੇ ਹੈਗੇ ਆ ਉਹ ਪਾਏ ਗਏ ਵੀ ਉਹਨਾਂ ਨੂੰ ਡਿਪਰੈਸ਼ਨ ਆ, ਐਨਜਾਇਟੀ ਆ, ਸੁਸਾਈਡਲ ਥਾਟਸ ਦੀ ਵਾਰ ਵਾਰ ਉਹ ਗੱਲ ਕਰਦੇ ਹੈਗੇ ਆ, ਤਾਂ ਉਹ ਕੋਈ ਜਿਹੜਾ ਹੱਲ ਤਾਂ ਅਸਲ ਦੇ ਵਿੱਚ ਇਹੀ ਹੈਗਾ ਵੀ ਬੱਚਿਆਂ ਨੂੰ ਤੁਸੀਂ ਉਮਰ ਦੇ ਹਿਸਾਬ ਨਾਲ ਸਹਿਜ ਰਹਿਣ ਦਿਓ, ਹਨਾ। ਇਹ ਪਿੱਛੇ ਜੇ ਇੱਕ ਮੈਨੂੰ ਛੋਟੀ ਜਿਹੀ ਕਲਿੱਪ ਨਜ਼ਰ ਆਈ ਆ, ਮੈਂ ਇਹਨਾਂ ਨੂੰ ਵਿਕਾਸ ਦਿਵਯ ਕੀਰਤੀ ਹੈਗੇ ਆ ਵੀ ਚਲਾਉਂਦੇ ਤਾਂ ਕੋਚਿੰਗ ਸੈਂਟਰ ਨੇ, ਪਰ ਬਹੁਤ ਸੁਲਝੇ ਹੋਏ ਇਨਸਾਨ,
ਹਾਂਜੀ,
ਉਹ ਬੜੀ ਉਹਨਾਂ ਦੀ ਇੱਕ ਛੋਟੀ ਜਿਹੀ ਕਲਿੱਪ ਹੈਗੀ, ਉਹ ਕਹਿੰਦੇ ਵੀ ਜਿਹੜੇ ਬਹੁਤ ਜ਼ਿਆਦਾ ਟੌਪ ਕਰਨ ਵਾਲੇ ਬੱਚੇ ਹੁੰਦੇ ਆ ਨਾ, ਬਹੁਤ ਜ਼ਿਆਦਾ ਬ੍ਰਾਈਟ ਸਟੂਡੈਂਟ ਹੁੰਦੇ ਆ, ਹਨਾ, ਵੀ ਉਹ ਐਥਿਕਸ ਦੀ ਗੱਲ ਕਰਦੇ ਸੀ ਜਾਂ ਮਤਲਬ ਪੇਰੈਂਟਿੰਗ ਦੀ ਗੱਲ ਕਰਦੇ ਸੀ ਵੀ ਉਹ ਆਪਣੇ ਮਾਂ ਬਾਪ ਨੂੰ ਸਿਰਫ ਚੈੱਕ ਭੇਜ ਸਕਦੇ ਆ, ਠੀਕ ਆ, ਬਟ ਉਹ ਜ਼ਰੂਰੀ ਨਹੀਂ ਵੀ ਉਹ ਮਾਂ ਬਾਪ ਦੇ ਨਾਲ ਬੈਠਣਗੇ, ਉਹਨਾਂ ਨਾਲ ਗੱਲਬਾਤ ਕਰਨਗੇ ਜਾਂ ਉਹਨਾਂ ਦਾ ਕੋਈ ਲੁੱਕ ਆਫਟਰ ਕਰਨਗੇ। ਚਲੋ ਖੈਰ, ਇਹ ਤਾਂ ਹੁਣ ਸਿਸਟਮ ਹੀ ਵੈਸੇ ਨਿਕਲਦਾ ਜਾਂਦਾ ਨਿਊਕਲੀਅਰ ਫੈਮਿਲੀਜ਼ ਦੇ ਵਿੱਚ। ਤੇ ਦੂਸਰੇ ਨੰਬਰ ਤੇ ਉਹ ਗੱਲ ਕਰਦੇ ਜਿਹੜੇ ਐਵਰੇਜ ਬੱਚੇ ਆ ਨਾ, ਜਿਨ੍ਹਾਂ ਨੂੰ ਤੁਸੀਂ ਕਹਿ ਦਿੰਦੇ ਵੀ ਇਹ ਕਿਸੇ ਲਾਇਕ ਨਹੀਂ ਹੈਗੇ, ਕਿ ਚਲੋ ਨਲਾਇਕ ਨੂੰ ਤਾਂ ਤੁਸੀਂ ਥੱਪਾ ਲਾ ਕੇ ਕੱਢ ਹੀ ਦਿੱਤਾ ਰੇਸ ਚੋਂ ਬਾਹਰ ਕੱਢਤਾ, ਵੀ ਇਹ ਤਾਂ ਹੈ ਹੀ ਨਹੀਂ ਕਿਸੇ ਲਾਇਕ। ਉਹ ਕਹਿੰਦੇ ਜਿਹੜਾ ਐਵਰੇਜ ਬੱਚਾ ਹੈਗਾ ਨਾ ਉਹਨੂੰ ਤੁਸੀਂ, ਉਹ ਹਰ ਬੱਚੇ ਦੀ ਗੱਲ ਹੀ ਕਰਦੇ ਵੈਸੇ, ਤਾਂ ਉਹ ਕਹਿੰਦੇ ਵੀ ਜਿਹੜਾ ਐਵਰੇਜ ਬੱਚਾ ਹੈਗਾ ਉਹ ਆਪਦੀ ਜ਼ਿੰਦਗੀ ਦੇ ਵਿੱਚ ਠੀਕ ਠਾਕ ਕੁਛ ਨਾ ਕੁਛ ਕਰ ਲੇਗਾ, ਹੈਨਾ, ਵੀ ਉਹਨੂੰ ਤੁਸੀਂ ਸਹਿਜ ਰਹਿਣ ਦਿਓ, ਉਹ ਕੁਛ ਨਾ ਕੁਛ ਉਹ ਜ਼ਿੰਦਗੀ ਦੇ ਵਿੱਚ ਜ਼ਰੂਰ ਕਰ ਲੇਗਾ। ਪਰ ਉਹੀ ਬੱਚੇ ਜਿਹੜੇ ਹੈਗੇ ਆ ਉਹ ਵੇ ਮੋਰ ਦੈਨ ਜਿਹੜੇ ਹੈਗੇ ਆ ਉਹ ਬਹੁਤ ਜ਼ਿਆਦਾ ਇੰਟੈਲੀਜੈਂਟ ਬੱਚੇ ਹੈਗੇ ਆ ਇਨ ਟਰਮਸ ਆਫ ਜੋਬ ਲੈਣ ਦੇ ਵਿੱਚ, ਟੈਸਟ ਕਰੈਕ ਕਰਨ ਦੇ ਵਿੱਚ, ਠੀਕ ਹੈ, ਵੱਡੇ ਵੱਡੇ ਪੈਕੇਜਸ ਲੈਣ ਦੇ ਵਿੱਚ, ਉਹਨਾਂ ਦੇ ਇਨ ਟਰਮਸ ਉਹ ਜ਼ਿਆਦਾ ਜਿਹੜੇ ਹੈਗੇ ਆ ਉਹ ਪਰਿਵਾਰ ਦੇ ਪੇਰੈਂਟਸ ਦੇ ਉਹ ਕਲੋਜ਼ ਰਹਿੰਦੇ ਨੇ। ਹੁਣ ਸਾਡੇ ਕੀ ਹੈਗਾ ਕਿ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਉਹ ਕਹਿੰਦੇ ਹੁੰਦੇ ਵੀ ਤੁਸੀਂ ਜਿਸ ਦਿਨ ਮੋਬਾਈਲ ਇੱਕ ਲਾਂਚ ਹੋ ਜਾਂਦਾ ਨਾ ਸਾਡਾ ਆਈਫੋਨ 15 ਆ ਗਿਆ ਤਾਂ ਲੋਕ ਪੁਰਾਣੇ ਫੋਨ ਸਿੱਟ ਦਿੰਦੇ ਆ, ਮਤਲਬ ਡੇਟ ਆਉਣ ਸਾਰ ਜਿਹੜੀ ਹੈਗੀ ਆ ਉਹ ਲੋਕ ਵੇਚਣ ਦੀਆਂ ਸਕੀਮਾਂ ਕਰ ਲੈਂਦੇ ਆ। ਮਤਲਬ ਮੈਂ ਮੇਰੇ ਮਤਲਬ ਕੁਲੀਗ ਹੈਗੇ ਆ ਉਹਨਾਂ ਨੇ ਵੀ ਫੋਨ ਆਉਣ ਤੋਂ ਪਹਿਲਾਂ ਇਹ ਸਕੀਮ ਲਾ ਲਈ ਸੀ ਵੀ ਮੈਂ ਲੈ ਲੈਣਾ ਨਵਾਂ, ਸ਼ਾਇਦ 14 ਆਇਆ ਸੀ ਉਦੋਂ, ਹਨਾ। ਤੇ ਤੁਸੀਂ ਇਹ ਦੇਖੋ ਵੀ ਅਸੀਂ ਮਤਲਬ 200 ਸਾਲ ਪੁਰਾਣਾ ਜਿਹੜਾ ਹੈਗਾ ਉਹ ਐਜੂਕੇਸ਼ਨ ਸਿਸਟਮ ਉਹੀ ਚੱਕੀ ਫਿਰਦੇ ਹੈਗੇ। ਸਵਿਟਜ਼ਰਲੈਂਡ ਦੀ ਆਬਾਦੀ ਜਿੰਨੇ ਜੇ ਅਸੀਂ ਇੰਜੀਨੀਅਰ ਪੈਦਾ ਕਰਦੇ ਆ ਔਰ ਨੋਬਲ ਪ੍ਰਾਈਜ਼ ਦੇ ਵਿੱਚ ਕਿਸੇ ਸਾਇੰਸ ਪਰਚੇ ਛਾਪਣ ਦੇ ਵਿੱਚ, ਠੀਕ ਹੈ, ਅਸੀਂ ਕਿੱਥੇ ਖੜੇ ਆ?
ਮਸ਼ੀਨੀ ਪੈਦਾਵਾਰ ਹੈਗੇ, ਬਿਲਕੁਲ ਠੀਕ ਹੈ।
ਮਤਲਬ ਤੁਸੀਂ 1947 ਤੋਂ ਬਾਅਦ ਤੁਸੀਂ ਦੇਖੋ ਤੁਸੀਂ ਅਸੀਂ ਕੀ ਪ੍ਰੋਡਿਊਸ ਕੀਤਾ ਹੈਗਾ, ਕਿੱਥੇ ਸਾਡੇ ਮਤਲਬ ਜਿਹੜੀਆਂ ਕਿੰਨੀਆਂ ਕੁ ਇਨੋਵੇਸ਼ਨ ਜਿਹੜੀਆਂ ਹੈਗੀਆਂ ਸਾਡੇ ਨਾਂ ਆਈਆਂ ਹੈਗੀਆਂ, ਕਿੰਨੇ ਕੁ ਜਿਹੜੇ ਹੈਗੇ ਆ ਅਸੀਂ ਇੰਜੀਨੀਅਰ ਜਾਂ ਉਹ ਕੀਤੇ ਹੈਗੇ ਆ, ਇਹੋ ਜਿਹੇ ਬੰਦੇ ਪੈਦਾ ਕੀਤੇ ਹੈਗੇ ਆ ਜਿਨ੍ਹਾਂ ਨੇ ਕੁਛ ਕਿਸੇ ਦੁਨੀਆ ਨੂੰ ਜਿਹੜਾ ਹੈਗਾ ਉਹ ਚੇਂਜ ਕਰਨ ਦਾ ਜਿਹੜਾ ਹੈਗਾ ਉਹ ਸਿਸਟਮ ਬਦਲਤਾ। ਅੱਛਾ, ਕੁਛ ਜੇ ਬੰਦੇ ਆਏ ਵੀ ਆ ਤਾਂ ਉਹ ਇਸ ਐਜੂਕੇਸ਼ਨ ਸਿਸਟਮ ਦੇ ਡਰੋਪ ਆਊਟ ਨੇ, ਉਹ ਇਸ ਐਜੂਕੇਸ਼ਨ ਸਿਸਟਮ ਦੇ ਡਰੋਪ ਆਊਟ ਨੇ, ਉਹ ਇਹਦੇ ਵਿੱਚ ਨਹੀਂ ਆਉਂਦੇ। ਜਿਹੜੀ ਟੈਂਡੈਂਸੀ ਹੈਗੀ ਆ ਨਾ ਵੀ ਅਸੀਂ ਪੜ੍ਹਨਾ ਤੇ ਪੜ੍ਹ ਕੇ ਜੋਬ ਲੈਣੀ ਆ, ਇਹ 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 ਜਿਹੜਾ ਡਰ ਹੈਗਾ ਨਾ, ਮਤਲਬ ਜੋਬ ਕਿਉਂ ਲੈਣੀ ਆ? ਕਿਉਂਕਿ ਜੋਬ ਸਰਕਾਰੀ ਜੋਬ ਸੌਖੀ ਆ, ਠੀਕ ਆ। ਇੱਕ ਤਾਂ ਮਤਲਬ ਵੈਸੇ ਹੀ ਮਨਸ਼ਾ ਜਿਹੜੀ ਹੈਗੀ ਆ ਉਹ ਐ ਜੇ ਹੁੰਦੀ ਆ ਵੀ ਯਾਰ ਕੁਛ ਕਰੋ ਜਾਂ ਨਾ ਕਰੋ ਪੈਸਾ ਆਜੂਗਾ। ਬੱਚੇ ਨੂੰ ਜਾਂ ਮੇਰੇ ਖਿਆਲ ਦੇ ਵਿੱਚ ਜਿਹੜਾ ਸਾਡਾ ਯੂਥ ਹੈਗਾ ਉਹਨੂੰ ਉਹਨੂੰ ਇੰਨਾ ਕੈਪੇਬਲ ਜਿਹੜਾ ਹੈਗਾ ਉਹ ਇੰਨੀਆਂ ਸਕਿੱਲਸ ਦਿੱਤੀਆਂ ਹੀ ਨਹੀਂ ਜਾਂਦੀਆਂ ਗੀਆਂ, ਉਹਦੇ ਵਿੱਚ ਇੰਨਾ ਆਤਮ ਵਿਸ਼ਵਾਸ ਹੀ ਨਹੀਂ ਆਉਂਦਾ ਹੈਗਾ ਵੀ ਉਹ ਆਪਦੀ ਸਕਿੱਲ ਦੇ ਬੇਸ ਉੱਤੇ ਹੀ ਜਿਹੜਾ ਹੈਗਾ ਕੋਈ ਸਟਾਰਟਅਪ ਸ਼ੁਰੂ ਕਰ ਸਕੇ, ਆਪਦਾ ਕੋਈ ਬਿਜ਼ਨਸ ਚਲਾ ਸਕੇ ਜਾਂ ਕੋਈ ਇਨੋਵੇਟਿਵ ਜਿਹੜਾ ਹੈਗਾ ਆਈਡੀਆ ਲੈ ਸਕੇ। ਦੂਜੀ ਗੱਲ ਇਹ ਹੈਗੀ ਵੀ ਜਿਹੜਾ ਸਭ ਤੋਂ ਜ਼ਰੂਰੀ ਪਾਰਟ ਹੈਗਾ ਸ਼ਾਇਦ ਮੇਰੇ ਖਿਆਲ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਜਿਹੜੀ ਆਰਟਸ ਆ,
ਹਾਂਜੀ,
ਉਹ ਲਿਟਰੇਚਰ ਜਿਹੜਾ ਹੈਗਾ ਜਾਂ ਆਰਟ ਕਿਸੇ ਵੀ ਤਰੀਕੇ ਦਾ ਜਿਹੜਾ ਹੈਗਾ ਤੁਹਾਨੂੰ ਰਿਫਾਈਨ ਕਰਦਾ ਹੈਗਾ, ਉਹ ਹੌਲੀ 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 ਕਰਕੇ ਸਾਈਡ ਲਾਈਨ ਹੋ ਗਿਆ। ਆਰਟਸ ਵਾਲਿਆਂ ਨੂੰ ਤਾਂ ਮਤਲਬ ਜਿਵੇਂ ਉਹ ਕਹਿੰਦੇ ਹੁੰਦੇ ਵੀ ਅਛੂਤ ਸਮਝਿਆ ਜਾਂਦਾ ਹੈਗਾ, ਲੂਜ਼ਰ ਸਮਝਿਆ ਜਾਂਦਾ ਹੈਗਾ ਵੀ ਯਾਰ ਇਹਨਾਂ ਇਹਨਾਂ ਨੂੰ ਨਾ ਮਤਲਬ ਟੱਚ ਕਰੋ। ਅੱਛਾ ਤੁਸੀਂ ਆਰਟਸ ਵਾਲੇ ਆ, ਅੱਛਾ ਇਹਦੀ ਕਿਤੇ ਐਡਮਿਸ਼ਨ ਨੀ ਹੋਈ ਹੋਣੀ ਗੀ, ਹਨਾ, ਜਾਂ ਇਹ ਨਲਾਇਕ ਹੋਣਾ।
ਭਾਜੀ ਆਪਣੇ ਇਹੀ ਚੱਲਦਾ ਨਾ, ਪਹਿਲਾਂ ਮੈਡੀਕਲ ਫਿਰ ਨਾਨ ਮੈਡੀਕਲ ਫਿਰ ਕਾਮਰਸ ਫਿਰ ਸਾਰਾ ਰਹਿੰਦ ਖੂੰਦ,
ਹਾਂ
ਇਹ ਐਟੀਟਿਊਡ ਰਿਹਾ।
ਤੇ ਉਹਦੇ ਵਿੱਚ ਵੀ ਆਰਟਸ ਵਾਲਿਆਂ ਦੇ ਵਿੱਚ ਵੀ ਜਿਹੜੇ ਬੱਚੇ ਉਹ ਆਉਣਗੇ ਉਹ ਕਹਿਣਗੇ ਵੀ ਅੱਛਾ ਸਬਜੈਕਟ ਕਿਹੜੇ ਰੱਖਣੇ ਆ?
ਇਕਨੋਮਿਕਸ
ਕਹਿਣਗੇ, ਸਬਜੈਕਟ ਅਸੀਂ ਰੱਖ ਲੈਨੇ ਆ ਇੱਕ ਤਾਂ ਪੰਜਾਬੀ ਇਲੈਕਟਿਵ, ਕਿਉਂ? ਕਿਉਂਕਿ ਸੌਖੀ ਆ। ਹੋਰ ਕੀ ਰੱਖਣਾ? ਇੱਕ ਸੋਸ਼ੋਲੋਜੀ ਰੱਖ ਲੈਨੇ, ਇੱਕ ਇੱਕ ਰਿਲੀਜਨ ਰੱਖ ਲੈਨੇ ਗਾ, ਉਹਨਾਂ ਉਹਨਾਂ ਨੂੰ ਵੀ ਇਸ ਤਰੀਕੇ ਨਾਲ ਜਿਹੜਾ ਹੈਗਾ ਇਨਸਿਕਿਓਰ ਕਰ ਦਿੱਤਾ ਜਾਂਦਾ ਵੀ ਯਾਰ ਤੁਸੀਂ ਤਾਂ ਮਤਲਬ ਜਿਹੜੀ ਲੀਸਟ ਚੀਜ਼ ਹੈਗੀ ਆ ਨਾ ਸਿਰਫ ਡਿਗਰੀ ਲੈਣ ਲਈ ਜਿਹੜੀ ਹੈਗੀ ਆ ਤੁਸੀਂ ਉਹੀ ਕਰੋ। ਬੱਚਿਆਂ ਨੂੰ ਤਾਂ ਟੀਚਰ ਇਵਨ ਦੈਨ ਪ੍ਰੋਫੈਸਰ ਸਾਡੇ ਤਾਂ ਮਤਲਬ ਇਹ ਤਾਂ ਸਾਡੀਆਂ ਮਤਲਬ ਸੁਣੀਆਂ ਸੁਣਾਈਆਂ ਗੱਲਾਂ ਨੇ, ਤੂੰ ਐ ਕਰ ਇੱਕ ਪ੍ਰੈਕਟੀਕਲ ਦਾ ਸਬਜੈਕਟ ਲੈ ਲਾ ਤੇਰੇ ਨੰਬਰ ਵੱਧ ਜਾਣਗੇ।
ਹਾਂ, ਟੀਚਰ ਨੂੰ ਖੁਸ਼ ਰੱਖੋ, ਫਿਜ਼ੀਕਲ ਐਜੂਕੇਸ਼ਨ ਲੈ ਲਓ,
ਨੰਬਰ ਵਧਾਉਣ ਦੀ ਗੇਮ ਚੱਲ ਰਹੀ ਆ ਨਾ ਅਸਲ ਦੇ ਵਿੱਚ। ਤਾਂ ਇਹ ਹੈਗਾ ਵੀ ਤੁਸੀਂ ਐਜੂਕੇਸ਼ਨ ਦਾ ਮਤਲਬ ਤਾਂ ਤੁਹਾਨੂੰ ਲਾਈਫ ਦੇ ਲਈ ਜਿਹੜਾ ਹੈਗਾ ਉਹ ਤਿਆਰ ਕਰਨਾ ਹੈਗਾ।
ਬਿਲਕੁਲ, ਹੁਣ ਨਾ ਆਪਾਂ ਗੱਲ ਇੱਥੇ ਕਰੀਏ
ਤੁਸੀਂ ਉਹਨੂੰ ਕਿੱਦਾਂ ਟੈਕਲ ਕਰਨਾ ਹੈਗਾ, ਚਾਹੇ ਉਹ ਕਿਸੇ ਵੀ ਲੈਵਲ ਦੇ ਉੱਤੇ ਹੋਵੇ, ਚਾਹੇ ਤੁਹਾਡੇ ਸਮਾਜਿਕ ਆਰਥਿਕ ਜਾਂ ਪੋਲੀਟੀਕਲੀ ਤੁਸੀਂ ਕਿੰਨੇ ਕੁ ਅਵੇਅਰ ਹੋ ਗਏ, ਹਰ ਹਰ ਫੀਲਡ ਦੇ ਵਿੱਚ ਤੁਹਾਨੂੰ ਹਲਕੀ ਫੁਲਕੀ ਜਿਹੜੀ ਹੈਗੀ ਆ ਉਹ ਬੇਸਿਕ ਜਿਹੜੀ ਹੈਗੀ ਆ ਤੁਹਾਨੂੰ ਨੌਲੇਜ ਦਿੰਦੀ ਹੈਗੀ ਆ, ਜਿਹੜੀ ਹੈਗੀ ਆ ਇੱਕ ਪਾਥ ਜਿਹੜਾ ਹੈਗਾ ਤੁਹਾਡੇ ਲਈ ਡਿਸਾਈਡ ਕੀਤਾ ਜਾਂਦਾ ਹੈਗਾ ਵੀ ਹਾਂ ਤੁਸੀਂ ਆਹ ਵਿਸ਼ੇ ਜਿਹੜੇ ਹੈਗੇ ਆ ਚੁਣ ਕੇ ਇੰਨੀ ਕੁ ਜਿਹੜੀ ਹੈਗੀ ਆ ਇਸ ਫੀਲਡ ਦੇ ਵਿੱਚੋਂ ਆਹ ਕੁਛ ਗੇਨ ਕਰ ਸਕਦੇ ਹੋ। ਬਟ ਸਾਡੇ ਸਿਸਟਮ ਹੋਰ ਚੱਲਦਾ ਪਿਆ ਹੈਗਾ, ਸਾਡੇ ਸਿਸਟਮ ਇਹ ਚੱਲਦਾ ਪਿਆ ਹੈਗਾ ਵੀ ਡਿਗਰੀ ਲਓ ਠੀਕ ਹੈ, ਇੰਜੀਨੀਅਰਿੰਗ ਦੀ ਡਿਗਰੀ ਲਓ, ਚਾਹੇ ਤੁਹਾਨੂੰ ਜਿਹੜੇ ਹੈਗੇ ਆ ਬਿਜਲੀ ਦੇ ਜਿਹੜੇ ਹੈਗੇ ਆ ਉਹ ਇੰਜੀਨੀਅਰ ਨੂੰ ਬਿਜਲੀ ਦੇ ਜਿਹੜੇ ਹੈਗੇ ਆ ਉਹ ਨੈਗੇਟਿਵ ਪੋਜ਼ਿਟਿਵ ਨਾ ਲਾਉਣੇ ਆਉਣ, ਚਾਹੇ ਉਹ ਬਲਬ ਨਾ ਚੇਂਜ ਕਰ ਸਕਦਾ ਹੋਵੇ, ਪਰ ਉਹਦੇ ਕੋਲ ਡਿਗਰੀ ਹੈ,
ਡਿਗਰੀ ਹੈ,
ਤੇ ਡਿਗਰੀ ਵਾਲਾ ਸਿਸਟਮ ਜਿਹੜਾ ਹੈ ਹੁਣ ਤਾਂ ਖੈਰ
ਇੱਥੇ ਆਉਣ ਲੱਗਿਆ ਸੀ,
ਇਹ ਸਿਸਟਮ ਹੋ ਗਿਆ ਸੀ ਵੀ ਤੁਸੀਂ ਸ਼ੀਟਾਂ ਹੀ ਘਰੇ ਲੈ ਜਾਓ
ਸ਼ੀਟਾਂ। ਮੈਂ ਇੱਦਾਂ ਸੋਚਿਆ ਸੀ ਭਾਜੀ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ, ਇਸ ਤੋਂ ਬਾਅਦ
ਪੇਪਰ ਆਪਦੇ ਕਰੀ ਜਾਓ।
ਐਬਸੋਲੂਟਲੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ ਤੇ ਨਾਲ ਹੀ ਫਿਰ ਮੈਂ ਇਹ ਕਰਦਾ ਕਿ ਜਿਹੜਾ ਸਾਡਾ ਨਜ਼ਰੀਆ ਨਾ, ਬਹੁਤੇ ਪੇਰੈਂਟਸ ਇਹ ਕਹਿੰਦੇ ਵੀ ਇੰਨੇ ਨੰਬਰ ਆਏ ਆ, ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਪੜ੍ਹਾਈ ਵਿਚ ਕਿਹੜੀ ਚੀਜ਼ ਹੈ, ਸਾਨੂੰ ਕਿਤਾਬਾਂ ਚ ਲਿਖੀਆਂ ਚੀਜ਼ਾਂ ਦੀ ਰੈਲੇਵੈਂਸ ਦਾ ਕੋਈ ਸਮਝ ਨਹੀਂ ਹੈ ਆਪਸ ਚ। ਅਸੀਂ ਤਾਂ ਐਂ ਦੇਖਦੇ ਹਾਂ ਵੀ ਕਿੰਨੇ ਤੇ ਗੱਡੀ ਲਾ ਗਈ, ਕਹਿੰਦਾ 90 ਤੇ ਆ, 90 ਤੇ ਤਾਂ ਫਿਰ 95 ਤੇ ਕਰੋ, ਗੁਆਂਢੀਆਂ ਦਾ 95 ਆ। ਬਹੁਤੇ ਪੇਰੈਂਟਸ ਨੂੰ ਇਹੀ ਆ ਕਿ ਨੰਬਰ ਕਿੰਨੇ ਆਏ, ਨੰਬਰ ਕਿੰਨੇ ਆਏ ਤੇ ਇਹਦੇ ਨੰਬਰ ਘੱਟ ਆਏ, ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਬੱਚਿਆਂ ਨੂੰ ਇਸ ਕਾਨਸੈਪਟ ਦਾ ਮਤਲਬ ਕਿੰਨਾ ਪਤਾ। ਸੋ ਅਸੀਂ ਗੱਲਬਾਤ ਜਾਰੀ ਕਰਦੇ ਹਾਂ ਭਾਜੀ, ਪਰ ਆਹ 2 ਮਿੰਟ ਦੀ ਬ੍ਰੇਕ ਲੈ ਲਈਏ ਜੀ, ਤੇ ਉਸ ਤੋਂ ਬਾਅਦ ਇਹੀ ਇਸੇ ਪੁਆਇੰਟ ਨੂੰ ਕੰਟੀਨਿਊ ਕਰਾਂਗੇ। ਸਾਡੇ ਕੋਲ ਤੋਂ ਬਾਅਦ 5-7 ਮਿੰਟ ਹੋਰ ਹੋਣਗੇ ਗੱਲਬਾਤ ਲਈ, ਤੇ 647-872-4949 ਨੰਬਰ ਸਟੂਡੀਓ ਦਾ, ਜੇਕਰ ਫੋਨ ਦੇ ਜ਼ਰੀਏ ਪ੍ਰੋਗਰਾਮ ਸੁਣਨੇ ਹੋਣ 647-242-4746 ਨੰਬਰ ਹੈ ਸ਼ਾਜ਼ੀਆ ਮਲਿਕ ਜੀ ਦਾ। ਜੇ ਤੁਸੀਂ ਸਾਡੇ ਪ੍ਰੋਗਰਾਮ ਚ ਇਸ਼ਤਿਹਾਰ ਜਾਂ ਸਪਾਂਸਰਸ਼ਿਪ ਦੇਣੀਆਂ ਹੋਣ ਤਾਂ ਤੁਸੀਂ ਸ਼ਾਜ਼ੀਆ ਮਲਿਕ ਜੀ ਨੂੰ ਸੰਪਰਕ ਕਰ ਸਕਦੇ ਹੋ। ਇਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮੈਂ ਦੁਬਾਰਾ ਤੁਹਾਡੀ ਸੇਵਾ ਵਿਚ ਹਾਜ਼ਰ ਹੁੰਦਾ।
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ 11 ਜਨਵਰੀ ਤੋਂ 21 ਜਨਵਰੀ ਤੱਕ ਲੱਗ ਚੁੱਕੀ ਹੈ ਲੋਹੜੀ ਸੇਲ। 10 ਪੌਂਡ ਸ਼ੇਰ ਮਲਟੀਗ੍ਰੇਨ ਆਟਾ 13.99, 10 ਪਾਉਂਡ ਇੰਡੀਆ ਗੇਟ ਬਾਸਮਤੀ ਰਾਈਸ 11.99, ਆਲਮੰਡਸ 4.99 ਪਰ ਪਾਉਂਡ, 300 ਗ੍ਰਾਮ ਖਾਲਸਾ ਪਨੀਰ 4.29। ਲੋਹੜੀ ਦੇ ਖਾਸ ਮੌਕੇ ਤੇ ਲਾਰਜ ਵਰਾਇਟੀ ਆਫ ਰੇਵੜੀ, ਗੱਚਕ, ਮੂੰਗਫਲੀ, ਗਿਫਟ ਬਾਕਸਿਸ ਵੀ ਮਿਲਣਗੀਆਂ। ਫਲ ਫਰੂਟ ਦਾਲਾਂ ਸਬਜ਼ੀਆਂ ਦੀ ਲਾਰਜ ਵਰਾਇਟੀ ਅੰਡਰ 1 ਰੂਫ। ਏਸ਼ੀਅਨ ਫੂਡ ਸੈਂਟਰ ਨਾਓ ਓਪਨ ਇਨ ਗੁਐਲਫ, 416-740-3262। ਏਸ਼ੀਅਨ ਫੂਡ ਸੈਂਟਰ, ਵਿਸ਼ਿੰਗ ਯੂ ਆਲ ਹੈਪੀ ਲੋਹੜੀ।
ਸਰਦੀਆਂ ਤੇ ਬਰਫ਼ਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ। ਬਰਫ਼ਬਾਰੀ ਵਿਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ, ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਸਵੇਰੇ 11 ਵਜੇ ਤੱਕ ਆਪਣੇ ਸਾਈਡ ਵਾਕ ਤੋਂ ਬਰਫ਼ ਹਟਾ ਲਵੋ। ਆਪਣੇ ਇਲਾਕੇ ਵਿਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਭਾਰੀ ਬਰਫ਼ਬਾਰੀ ਦੇ ਹਾਲਾਤ ਵਿਚ ਇਹ ਸਾਰੇ ਕੰਮਾਂ ਨੂੰ ਅੰਜਾਮ 48 ਘੰਟਿਆਂ ਵਿਚ ਦਿੱਤਾ ਜਾਵੇਗਾ। ਜੇਕਰ ਬਰਫ਼ ਹਟਾਉਣ ਸਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
The Current Affairs with Ramanjit Sidhu, ਰੋਜ ਕੀ ਤਾਜ਼ਾ ਖਬਰੇ ਔਰ ਉਨਕਾ ਵਿਸ਼ਲੇਸ਼ਣ ਬਿਹਤਰੀਨ ਥਾਟਸ ਕੇ ਸਾਥ ਹਰ ਸੁਬਹ 7-9 ਓਨਲੀ ਔਨ ਈ ਆਵਾਜ਼ ਰੇਡੀਓ। ਇਸ ਪ੍ਰੋਗਰਾਮ ਕੋ ਆਪ ਹਮਾਰੀ ਵੈਬਸਾਈਟ www.eawaaz.com ਔਰ ਹਮਾਰੀ ਅਫੀਸ਼ੀਅਲ ਐਪ ਈ ਆਵਾਜ਼ ਪਰ ਵੀ ਸੁਣ ਸਕਤੇ ਹੈ। ਪ੍ਰੋਗਰਾਮ ਮੇ ਬਾਤ ਕਰਨੇ ਕੇ ਲਿਏ ਯਾ ਫਿਰ ਕਿਸੀ ਇਨਕੁਆਰੀ ਕੇ ਲਿਏ ਆਪ ਕਾਲ ਕਰੇ 416-620-1778।
Best Development or Best Development Cyber Realty Incorporation de naal milkar hun le aa rahe ne Springside Meadows Nepne Dage sirf 499000 de vich apna freehold town home tusi khareed sakte ho eh sirf 10 minute dur hai tamam sahoolatan to jithe highway 401 Nepne Falls electric battery plant de bilkul kareeb Nepne di is behtareen community ch rehnde is sunehri mauke nu janna deo call Irfan Ayub 647-707-3685 6477073685।
ਸਰਦੀਆਂ ਤੇ ਬਰਫ਼ਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ। ਬਰਫ਼ਬਾਰੀ ਵਿਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ, ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਸਵੇਰੇ 11 ਵਜੇ ਤੱਕ ਆਪਣੇ ਸਾਈਡ ਵਾਕ ਤੋਂ ਬਰਫ਼ ਹਟਾ ਲਵੋ। ਆਪਣੇ ਇਲਾਕੇ ਵਿਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਭਾਰੀ ਬਰਫ਼ਬਾਰੀ ਦੇ ਹਾਲਾਤ ਵਿਚ ਇਹ ਸਾਰੇ ਕੰਮਾਂ ਨੂੰ ਅੰਜਾਮ 48 ਘੰਟਿਆਂ ਵਿਚ ਦਿੱਤਾ ਜਾਵੇਗਾ। ਜੇਕਰ ਬਰਫ਼ ਹਟਾਉਣ ਸਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
ਦਾ ਕਰੰਟ ਅਫੇਅਰਸ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ। ਤੋਂ ਬਾਅਦ ਅਸੀਂ ਦੁਬਾਰਾ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਬੱਚਿਆਂ ਦੇ ਉੱਤੇ ਪੜ੍ਹਾਈ ਨੂੰ ਲੈ ਕੇ ਜਿਹੜਾ ਬੋਝ ਪਾਇਆ ਜਾ ਰਿਹਾ ਔਰ ਇਹ ਬਿਮਾਰੀ ਕੈਨੇਡਾ ਵਿੱਚ ਵੀ ਪਹੁੰਚ ਰਹੀ, ਉੱਥੇ ਵੀ ਮੈਂ ਟਿਊਸ਼ਨਾਂ ਦੇ ਬੋਰਡ ਛੋਟੇ ਛੋਟੇ ਜੇ ਲੱਗੇ ਦੇਖਣ ਲੱਗ ਗਿਆ, ਐਕਸਟਰਾ ਕੋਚਿੰਗ, ਕੋਈ ਮੈਥ ਦੀ ਕਰਾਉਂਦਾ, ਕੋਈ ਕਸ ਦੀ ਕਰਾਉਂਦਾ, ਸਾਡੇ ਲੋਕ ਵੀ ਲੈ ਕੇ ਗਏ। ਕਈ ਵਾਰ ਸਾਨੂੰ ਇਹ ਹੁੰਦਾ ਬੜਾ ਜਾਤੀਵਾਦੀ ਜੇ ਹੋ ਜਾਂਦੇ ਅਸੀਂ ਕਿ ਸਾਡੇ ਲੋਕਾਂ ਨੇ ਇਹ ਵੀ ਬਿਮਾਰੀ ਕੈਨੇਡਾ ਚ ਫੈਲਾਤੀ। ਕੈਨੇਡਾ ਦੇ ਵਿੱਚ ਜਿਹੜਾ ਐਜੂਕੇਸ਼ਨ ਸਿਸਟਮ ਟਾਈਟ ਹੋ ਰਿਹਾ ਨਾ ਮੇਰੇ ਭਰਾ, ਉਹਦੇ ਉੱਤੇ ਧਿਆਨ ਦੇਣ ਦੀ ਤੁਹਾਨੂੰ ਸਭ ਨੂੰ ਜ਼ਰੂਰਤ ਹੈ। ਫਿਰ ਬਾਅਦ ਵਿੱਚ ਜਿਹੜੀ ਇਹ ਪਿੱਟਣ ਪਟਾਈ ਆ, ਮੈਂ ਉਹਦੇ ਚ ਜਾਣਾ ਕਦੇ ਵੀ ਚੰਗਾ ਨਹੀਂ ਸਮਝਦਾ। ਮੈਂ ਕਹਿੰਦਾ ਉਹਨਾਂ ਅਫਸੋਸ ਕਰਨ ਨਹੀਂ ਜਾਣਾ, ਪਹਿਲਾਂ ਸਮੱਸਿਆ ਨੂੰ ਰੋਕਣਾ। ਅਸੀਂ ਸੱਥਰ ਤੇ ਬਹਿ ਕੇ ਉੱਥੇ ਵਾਹ ਵਾਹ ਖਰਚਣੀ ਜਾਂ ਪਰਿਵਾਰ ਨਾਲ ਝੂਠੀ ਸੱਚੀ ਹਮਦਰਦੀਆਂ ਕਰਨੀਆਂ, ਇਹ ਬੇਵਕੂਫੀਆਂ ਨੇ। ਇਸ ਤੋਂ ਪਹਿਲਾਂ ਕਿ ਇਦਾਂ ਦੇ ਕਦੇ ਮਾਹੌਲ ਬਣੇ, 50 ਸਾਲ ਪਹਿਲਾਂ ਹੀ ਉਸ ਗੱਲ ਨੂੰ ਫੜ ਲਓ। ਰਸੂਲ ਹਮਜ਼ਾ ਤੋਬ ਦੀ ਕਿਤਾਬ ਜਦੋਂ ਅਸੀਂ ਪੜ੍ਹਦੇ ਮੇਰਾ ਦਾਗਿਸਤਾਨ, ਉਹਦੇ ਚ ਇੱਕ ਬੜੀ ਸੋਹਣੀ ਗੱਲ ਕਹੀ ਹੈ ਕਿ ਜੇਕਰ ਤੁਸੀਂ ਝੋਟੇ ਨੂੰ ਤੁਹਾਡੇ ਵੱਲ ਬਾਹੋਦਾਹੀ ਭੱਜੇ ਆਉਂਦੇ ਝੋਟੇ ਨੂੰ ਸਿੰਘਾਂ ਤੋਂ ਫੜ ਕੇ ਨਹੀਂ ਰੋਕ ਸਕੇ ਤਾਂ ਫਿਰ ਭੁੱਲ ਜਾਵੋ ਕਿ ਤੁਸੀਂ ਉਹਨੂੰ ਪੂੰਛ ਤੋਂ ਫੜ ਕੇ ਰੋਕ ਸਕੋਗੇ। ਠੀਕ ਹੈ ਜੀ, ਇਹ ਯੂ ਹੈਵ ਟੂ ਟੇਕ ਦ ਬੁੱਲ ਬਾਏ ਦਾ ਹਾਰਨਸ। ਠੀਕ ਹੈ ਜੀ, ਅਸੀਂ ਉਹ ਸਮੱਸਿਆ ਨੂੰ ਪੂੰਛ ਤੋਂ ਫੜਨ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਉਹ ਘੜੀਸਕੇ ਨਾਲ ਲੈ ਜਾਂਦਾ। ਤੇ ਸਹਿਮ ਭਾਜੀ, ਆਪਣੇ ਕੋਲ ਜਿਹੜੇ 5-7 ਮਿੰਟ ਹੈਗੇ, ਆਪਾਂ ਕੁਇਕਲੀ ਇਹਨੂੰ ਰੈਪ ਅਪ ਵੀ ਕਰਦੇ ਹਾਂ ਜੀ। ਆਈ ਵਿਲ ਗਿਵ ਯੂ ਲਾਈਕ 6-7 ਮਿੰਟਸ ਟੂ ਕੰਕਲੂਡ। ਤੇ ਨਾਲ ਹੀ ਇਸ ਗੱਲ ਦਾ ਧਿਆਨ ਰੱਖੀਏ ਕਿ ਜਿਹੜਾ ਨੰਬਰਾਂ ਦੇ ਨਾਲ ਬੱਚਿਆਂ ਦੀ ਲਿਆਕਤ ਦੀ ਗਿਣਤੀ ਮਿਣਤੀ ਤੋਂ ਵੱਧ ਪੇਰੈਂਟਸ ਨੂੰ ਕੁਝ ਵੀ ਨਹੀਂ ਪਤਾ, ਇਹ ਵੀ ਸਮੱਸਿਆ ਦੇ ਬੁਨਿਆਦੀ ਜਿਹੜੀਆਂ ਜੜਾਂ ਨੇ ਕੁਝ ਇੱਕ ਉਹਨਾਂ ਚੋਂ ਇੱਕ ਆ ਤੇ ਬੜੀ ਮਜ਼ਬੂਤ ਚੀਜ਼ ਆ ਇਹ ਕਿ ਪੇਰੈਂਟਸ ਨੂੰ ਆਪ ਹੀ ਨਹੀਂ ਪਤਾ ਕਿ ਅਸੀਂ ਆਪਣੇ ਬੱਚੇ ਦੀ ਲਿਆਕਤ ਨੂੰ ਕਿਵੇਂ ਪਰਖੀਏ ਤੇ ਕਿਵੇਂ ਸਮਝੀਏ। ਜੀ ਭਾਜੀ
ਜੀ, ਇੱਥੇ ਨਾ ਗੱਲ ਨੂੰ ਕੰਕਲੂਡ ਕਰਨ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਵੀ ਇਹਦੀ ਸਮੱਸਿਆ ਦੀ ਜੜ ਕਿੱਥੇ ਪਈ ਹੈਗੀ। ਸਮੱਸਿਆ ਦੀ ਜੜ ਇੱਕ ਤਾਂ ਜਿਹੜੀ ਗਲ ਕੱਟ ਕੇ ਅੱਗੇ ਵਧਣ ਦੀ ਜਿਹੜੀ ਰੇਸ ਹੈਗੀ ਆ ਉਹ ਸਭ ਤੋਂ ਵੱਡੀ ਹੈਗੀ ਆ। ਉਹਦੇ ਵਿੱਚ ਨੋ ਡਾਊਟ ਪੇਰੈਂਟਸ ਦੀਆਂ ਜਿਹੜੀਆਂ ਐਕਸਪੈਕਟੇਸ਼ਨ ਵੀ ਆ ਜਾਂਦੀਆਂ ਹੈਗੀਆਂ, ਫਿਰ ਜਿਹੜਾ ਸਮਾਜ ਦੇ ਵਿੱਚ ਆਂਢ ਗੁਆਂਢ ਦਾ ਤੁਹਾਡੇ ਰਿਸ਼ਤੇਦਾਰਾਂ ਦਾ ਪ੍ਰੈਸ਼ਰ ਜਿਹੜਾ ਹੈਗਾ ਉਹ ਵੀ ਆ ਜਾਂਦਾ ਹੈਗਾ। ਦੂਸਰੀ ਗੱਲ ਇਹ ਹੈਗੀ ਆ ਵੀ ਜਿਹੜੇ ਇਹ ਸਟੂਡੈਂਟਸ ਨੇ, ਠੀਕ ਹੈ, ਜਿਨ੍ਹਾਂ ਦੀ ਹੁਣ ਜਿਹੜੀ ਬੱਚੀ ਦੀ ਅਸੀਂ 12 ਗੱਲ ਕਰ ਰਹੇ ਸੀ ਵੀ ਉਹ 12-13 ਸਾਲ ਦੀ ਜਾਂ 16 ਸਾਲ ਦੀ ਹੋਊਗੀ, ਹੈਨਾ। ਤੁਸੀਂ ਇਹ ਦੇਖੋ, ਥੋੜੇ ਦਿਨ ਪਹਿਲਾਂ ਮੇਰੀ ਬੇਟੀ ਦੀ ਐਡਮਿਸ਼ਨ ਲਈ ਅਸੀਂ ਸਕੂਲ ਗਏ ਤਾਂ ਓਬਵੀਅਸ ਜੀ ਗੱਲ ਉਹਨਾਂ ਨੇ ਪੁੱਛਿਆ ਥੋੜਾ ਬਹੁਤ, ਤਾਂ ਇੱਕ ਹੋਰ ਪੇਰੈਂਟਸ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਵੀ ਬੱਚਾ ਜਿਹੜਾ ਹੈਗਾ ਨਾ ਇਹ ਬੋਲਦਾ ਨੀ ਪਿਆ, ਇਹਨੇ ਕਲਰਸ ਦੇ ਨੇਮ ਨੀ ਦੱਸੇ ਗਏ, ਪੋਏਮ ਨੀ ਸੁਣਾਈ ਗਈ। ਮੈਂ ਫਿਰ ਸਰ ਤੁਸੀਂ ਉਹਨਾਂ ਨੂੰ ਕਹਿਣਾ ਸੀਗਾ ਵੀ ਅਸੀਂ ਫਿਰ ਘਰੇ ਸਿਖਾ ਲਾਂਗੇ ਇਹਨੂੰ, ਫਿਰ ਕੋਈ ਗੱਲ ਨੀ, ਅਸੀਂ ਤੁਹਾਡੇ ਕੋਲ ਸਕੂਲ ਤਾਂ ਹੀ ਭੇਜ ਰਹੇ ਹਾਂ ਨਾ ਵੀ ਉਹ ਸਿੱਖੇਗਾ ਕੁਛ
ਸਿੱਖਣ ਵਾਸਤੇ।
ਹੁਣ ਇੱਥੇ ਸਿੱਖਣ ਦੀ ਪ੍ਰਕਿਰਿਆ ਨੀ ਹੈਗੀ ਜੀ, ਐਕਚੁਅਲੀ ਜਿਹੜੇ ਹੈਗੇ ਨਾ ਇਹ ਬਿਲਕੁਲ ਦਾ ਵੈਰੀ ਫਸਟ ਜਿਹੜੀ ਬਿਗਨਿੰਗ ਹੈਗੀ ਆ ਬੱਚੇ ਦੀ, ਉਥੋਂ ਹੀ ਇਹ ਪੂਰੇ ਦਾ ਪੂਰਾ ਸਿਸਟਮ ਜਿਹੜਾ ਹੈਗਾ ਉਹ ਸਟਾਰਟ ਹੋ ਜਾਂਦਾ ਹੈਗਾ। ਕਿ ਅਸੀਂ ਜਿਹੜੇ ਪ੍ਰਾਈਵੇਟ ਸਕੂਲ ਕੀ ਕਰਦੇ ਹੈਗੇ ਆ ਵੀ ਉਹ ਸਿਰਫ ਸਕਰੀਨਿੰਗ ਜਦੋਂ ਕਰਦੇ ਹੈਗੇ ਤਾਂ ਬ੍ਰਾਈਟ ਸਟੂਡੈਂਟਸ ਤੇ ਬਹੁਤ ਧਿਆਨ ਦਿੰਦੇ ਹੈਗੇ, ਹੈਨਾ, ਵੀ ਇਹ ਬੱਚਾ ਜਿਹੜਾ ਹੈਗਾ ਇਹ ਥੋੜਾ ਜਿਹਾ ਆਈ ਕਿਊ ਲੈਵਲ ਤੇ ਠੀਕ ਹੈਗਾ ਜਾਂ ਪਰਫਾਰਮ ਕਰ ਸਕਦਾ ਹੈਗਾ,
ਸਕੂਲ ਨੇ ਤਾਂ ਰਿਜ਼ਲਟ ਵੇਚਣੇ ਆ,
ਰਿਜ਼ਲਟ ਵੇਚਣੇ ਆ ਉਹਨਾਂ ਨੇ ਜੀ, ਬਿਲਕੁਲ ਇਹੀ ਗੱਲ ਆ। ਹੁਣ ਉਹਦੇ ਵਿੱਚ ਕੀ ਹੁੰਦਾ ਵੀ ਜਦੋਂ ਸਕੂਲਿੰਗ ਲੈਵਲ ਤੇ ਹੀ ਇਹ ਸ਼ੁਰੂ ਹੋ ਜਾਂਦਾ ਹੈਗਾ ਵੀ ਅੱਛਾ ਇਹਦੇ ਬੱਚੇ ਦੀ ਸਕੂਲਿੰਗ ਇੱਥੇ ਹੋ ਰਹੀ ਆ, ਇਹਦਾ ਮਤਲਬ ਇਹਨੂੰ ਉਹ ਟੌਪ ਦਾ ਸਕੂਲ ਸੀਗਾ ਜਿਹੜਾ ਸ਼ਹਿਰ ਦਾ, ਉਹ ਚ ਐਡਮਿਸ਼ਨ ਨੀ ਮਿਲੀ ਹੋਣੀ। ਇੱਥੋਂ ਜਿਹੜੀ ਰੇਸ ਸਟਾਰਟ ਹੁੰਦੀ ਆ ਹੌਲੀ 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 ਹੌਲੀ, ਫਿਰ ਨੰਬਰਾਂ ਦੀ ਗੇਮ ਹੈਗੀ ਆ। ਦੇਖੋ ਜੀ, ਨੰਬਰ ਜਿਵੇਂ ਬਣਦੇ ਹੈਗੇ ਆ, ਇੱਕ ਇੱਕ ਲੈਸਨ ਦੇ ਵਿੱਚ ਤੁਸੀਂ ਹੁਣ ਕੀ ਹੋ ਰਿਹਾ ਪੇਪਰਾਂ ਦੇ ਵਿੱਚ, ਤੁਸੀਂ CBSE ਬੋਰਡ ਲਾ ਲਓ ਜਾਂ ਕਿਸੇ ਵੀ ਤਰੀਕੇ ਦਾ ਕੋਈ ਵੀ ਬੋਰਡ ਲਾ ਲਓ, ਉਹਦੇ ਵਿੱਚ ਤੁਸੀਂ ਕੁਐਸਚਨ ਜਿਹੜੇ ਹੈਗੇ ਉਹ ਇਸ ਤਰੀਕੇ ਦੇ ਆ ਰਹੇ ਹੈਗੇ ਵੀ ਤੁਸੀਂ 15 ਕੁਐਸਚਨ ਦਾ ਇਹੋ ਜਿਹੇ ਵੀ ਤੁਸੀਂ ਟਿਕ ਕਰਨੇ ਹੈਗੇ ਆ, ਉਹ ਮਾੜੇ ਤੋਂ ਮਾੜਾ ਬੱਚਾ ਵੀ ਕਰ ਦੂਗਾ। ਜੇ ਉਹ 15 ਟਿਕ ਕਰ ਰਿਹਾ ਹੈਗਾ ਤਾਂ ਉਹਦੇ 7-8 ਤਾਂ ਉਹਦੇ ਸਕੋਰ ਹੋ ਹੀ ਜਾਣਗੇ, ਇਹ ਤਾਂ ਓਬਵੀਅਸ ਜੀ ਗੱਲ ਹੈਗੀ ਆ। ਦੂਸਰੀ ਗੱਲ ਇਹ ਹੈਗੀ ਆ ਵੀ ਬੱਚਿਆਂ ਨੂੰ ਜਦੋਂ ਤੁਸੀਂ 6 ਘੰਟੇ 365 ਦਿਨ ਦੇ ਵਿੱਚ ਉਹਨਾਂ ਦੇ ਵਿੱਚ ਕੋਈ ਕ੍ਰੀਏਟੀਵਿਟੀ ਨੀ ਲੈ ਕੇ ਆਉਣੀ ਜੀ, ਕਲਚਰਲ ਫੰਕਸ਼ਨ ਦੇ ਨਾਂ ਦੇ ਉੱਤੇ ਜਾਂ ਸਪੋਰਟਸ ਦੇ ਨਾਂ ਦੇ ਉੱਤੇ ਤੁਸੀਂ ਉਹਨਾਂ ਦਾ 1-40 ਮਿੰਟ ਦਾ ਪੀਰੀਅਡ ਲਾਓਗੇ ਔਰ ਪੂਰਾ ਦਿਨ ਬੱਚੇ ਨੂੰ ਜਿਹੜਾ ਹੈਗਾ ਉਹ ਕਹਿੰਦੇ ਹੁੰਦੇ ਆ ਵੀ ਇਵੇਂ ਦਾ ਜਾਨਵਰ ਵੀ ਜਿਹੜਾ ਸਰਕਸ ਦਾ ਜਾਨਵਰ ਵੀ ਸ਼ੇਰ ਖੂੰਖਾਰ ਜਾਨਵਰ ਹੈਗਾ ਉਹ ਵੀ ਟ੍ਰੇਨਡ ਹੋ ਜਾਂਦਾ ਕਿੱਥੇ ਹੱਥ ਚੱਕਣਾ ਕਿੱਥੇ ਪੈਰ ਚੱਕਣਾ ਕਿੱਥੇ ਉੱਠਣਾ ਬੈਠਣਾ ਤੇ 365 ਦਿਨਾਂ ਦੇ ਵਿੱਚ ਇੱਕ ਬੱਚੇ ਨੂੰ ਜਿਹੜੇ 12-13 ਲੈਸਨ ਇੱਕ ਸਬਜੈਕਟ ਦੇ ਰਟਾਉਣੇ ਜਾਂ ਕੋਈ 20 ਫਾਰਮੂਲੇ ਰਟਾਉਣੇ ਕੋਈ ਬਹੁਤ ਵੱਡੀ ਸਮੱਸਿਆ ਨਹੀਂ ਹੈਗੀ। ਉਹਦੇ ਚ ਵੀ ਉਦੋਂ ਜਦੋਂ ਤੁਸੀਂ ਇਹ ਵੀ ਭਾਲਦੇ ਆ ਕਿ ਜਿਹੜੇ ਪੇਰੈਂਟਸ ਉਹ ਪੜ੍ਹੇ ਲਿਖੇ ਹੋਣ, ਸਕੂਲਿੰਗ ਦੀ ਗੱਲ ਕਰ ਰਹੇ ਹਾਂ ਆਪਾਂ, ਸਕੂਲਿੰਗ ਦੀ, ਉੱਥੇ ਤੁਸੀਂ ਇਹ ਵੀ ਭਾਲਦੇ ਆ ਵੀ ਬੱਚੇ ਦੇ ਪੇਰੈਂਟਸ ਪੜ੍ਹੇ ਲਿਖੇ ਹੋਣ। ਜੇਕਰ ਇਹ ਦੇਖਣ ਦੇ ਵਿੱਚ ਆਉਂਦਾ ਹੈਗਾ ਕਿ ਬੱਚੇ ਦੇ ਜਿਹੜੇ ਪੇਰੈਂਟਸ ਹੈਗੇ ਆ ਉਹ ਪੜ੍ਹੇ ਲਿਖੇ ਨਹੀਂ, ਤਾਂ ਬਹੁਤੇ ਸਕੂਲ ਜਿਹੜੇ ਹੈਗੇ ਆ ਉਹ ਐਡਮਿਸ਼ਨ ਡਿਨਾਈ ਕਰ ਦਿੰਦੇ ਆ ਵੀ ਤੁਸੀਂ ਆਪਦੇ ਬੱਚੇ ਨੂੰ, ਜੇ ਅਸੀਂ ਕੱਲ ਨੂੰ ਡਾਇਰੀ ਦੇ ਉੱਤੇ ਲਿਖ ਕੇ ਭੇਜਤਾ ਵੀ ਇਹਨੂੰ ਭਾਈ ਕੱਲ ਨੂੰ ਜਾ ਕੇ ਮੈਕਰੋਨੀ ਬਣਾ ਕੇ ਲਿਆਉਣੀ ਹੈ ਇਹਨੇ ਕਿ ਇਹਨੇ ਫਰੂਟ ਸੈਲਡ ਬਣਾ ਕੇ ਲੈ ਕੇ ਆਉਣਾ, ਤੇ ਤੁਸੀਂ ਇਹ ਕਿੱਦਾਂ ਪੜੋਗੇ ਤੁਸੀਂ? ਫਿਰ ਉਸ ਤੋਂ ਬਾਅਦ ਬੱਚੇ ਨੂੰ ਜਿਹੜੀ ਹੈਗੀ ਆ ਜਿਹੜੀ ਟਿਊਸ਼ਨਾਂ ਦੀ ਉਹ ਕਹਿੰਦੇ ਹੁੰਦੇ ਆ ਕੈਦ ਦੇ ਵਿੱਚ ਝੁਕਿਆ ਜਾਂਦਾ ਹੈਗਾ, ਉਹ 3 ਵਜੇ ਬੱਚਾ ਆਉਂਦਾ ਹੈਗਾ ਚਾਹ ਪੀ ਕੇ ਝੱਟ ਘੜੀ ਉਹ ਮੋਬਾਈਲ ਫੜ ਕੇ ਚਲਾ ਕੇ 4 ਵਜੇ ਦੇ ਨੂੰ ਟਿਊਸ਼ਨ ਤੇ ਚਲਾ ਜਾਂਦਾ ਹੈਗਾ, 7 ਵਜੇ ਘਰੇ ਵੜਦਾ ਹੈਗਾ, ਫਿਰ ਹੋਮਵਰਕ ਕਰਨਾ ਹੈਗਾ, ਤੇ 365 ਦਿਨਾਂ ਦੇ ਵਿੱਚ ਤਾਂ ਉਹ ਟੌਪ ਕਰ ਲੂਗਾ ਬੇਚਾਰਾ ਔਖਾ ਸੌਖਾ। ਬਟ ਉਹਨੇ ਸਿੱਖਿਆ ਕੀ ਆ ਉਹਨੇ? ਜਿਵੇਂ ਉਹ ਮੇਰੇ ਨਾਲ ਇੱਕ ਵਾਰ ਮੇਰਾ ਮਿੱਤਰ ਗੱਲ ਕਰ ਰਿਹਾ ਸੀ, ਕਹਿੰਦਾ ਯਾਰ ਤੂੰ ਨਾਸਤਿਕ ਆ, ਤੈਨੂੰ ਮਰਨ ਤੋਂ ਬਾਅਦ ਜੇ ਐ ਪਤਾ ਲੱਗੇ ਵੀ ਪਰਮਾਤਮਾ ਸੀਗਾ ਤੇ ਉਹ ਤੈਨੂੰ ਪੁੱਛੇ ਯਾਰ ਤੂੰ ਤਾਂ ਮੇਰਾ ਨਾਂ ਹੀ ਨਹੀਂ ਲਿਆ ਗਾ ਤੇ ਫਿਰ ਤੈਨੂੰ ਕਿਵੇਂ ਲੱਗੂਗਾ?
ਹਾਂਜੀ,
ਮੈਂ ਕਿਹਾ ਦੇਖ ਮੇਰੇ ਨਾਲ ਤਾਂ ਜਿਹੜੀ ਬੀਤਣੀ ਬੀਤਣੀ ਹੈ, ਕੱਲ ਨੂੰ ਤੈਨੂੰ ਇਹ ਪਤਾ ਲੱਗੇ ਵੀ ਮੈਂ ਤਾਂ ਸਾਰੀ ਉਮਰ ਭਗਤੀ ਕਰਦਾ ਰਿਹਾ ਤੇ ਉਹ ਤਾਂ ਹੈ ਹੀ ਨਹੀਂ ਸੀਗਾ, ਤੇ ਮੈਂ ਕਿਹਾ ਫਿਰ ਤੂੰ ਕੀ ਕਰੇਗਾ? ਮਤਲਬ ਹੁਣ ਇਸ ਗੱਲ ਤੇ ਵੀ ਆ ਜਾਂਦਾ ਹੈਗਾ ਵੀ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਹੈਗਾ ਆਹ ਚੀਜ਼ ਹੈਗੀ ਆ ਤੇ ਆਹ ਚੀਜ਼ ਨਹੀਂ ਹੈਗੀ, ਉਹਦੇ ਵਿੱਚ ਜਿਹੜੀ ਅਨਸਰਟਨਟੀ ਦੇ ਵਿੱਚ ਤੁਸੀਂ ਕਿੱਦਾਂ ਡੀਲ ਕਰਦੇ ਹੋ ਅੱਗੋਂ, ਤਾਂ ਇਹ ਬੱਚਿਆਂ ਨੂੰ ਜਿਹੜਾ ਹੈਗਾ ਉਹ ਸਾਡੇ ਕਿਤੇ ਵੀ ਜਿਹੜਾ ਹੈਗਾ ਉਹ ਨਹੀਂ ਸਿਖਾਇਆ ਜਾਂਦਾ ਹੈਗਾ ਕਿ ਲਾਈਫ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ,
ਠੀਕ
ਆ, ਬਹੁਤ ਸਾਰੇ ਅਲਟਰਨੇਟਿਵਸ ਹੁੰਦੇ ਆ। ਕੀ ਹੋ ਜਾਏਗਾ ਮਤਲਬ ਮੈਂ ਜੇ ਆਈਫੋਨ ਨਹੀਂ ਅਫੋਰਡ ਕਰ ਸਕਾਂਗਾ, ਬੱਚਿਆਂ ਦੇ ਲਈ ਆ, ਵੈਸੇ ਮੈਂ ਕਹਿੰਦਾ ਕਿ ਬੱਚਿਆਂ ਨੂੰ, ਬੱਚੇ ਅੱਜ ਕੱਲ ਦੇ ਬੱਚੇ ਜਿਹੜੇ ਹੈਗੇ ਉਹ ਦਿਮਾਗੀ ਤੌਰ ਦੇ ਉੱਤੇ ਸਾਡੇ ਨਾਲੋਂ ਬਹੁਤ ਕੈਪੇਬਲ ਨੇ, ਨੈਕਸਟ ਜਨਰੇਸ਼ਨ ਹਮੇਸ਼ਾ ਸਮਾਰਟ ਹੁੰਦੀ ਆ, ਜ਼ਿਆਦਾ ਜਿਹੜੀ ਹੈਗੀ ਉਹ ਸਿਆਣੀ ਹੁੰਦੀ ਆ ਆਪਦੀ ਪਿਛਲੀ ਪ੍ਰੀਵੀਅਸ ਜਨਰੇਸ਼ਨ ਦੇ ਮੁਕਾਬਲੇ, ਇਹਦੇ ਚ ਕੋਈ ਸ਼ੱਕ ਨਹੀਂ ਹੈਗਾ ਗਾ, ਉਹ ਪ੍ਰੈਸ਼ਰ ਝੱਲਣ ਦੇ ਲਾਇਕ ਹੈਗੇ ਆ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈਗਾ ਗਾ,
ਠੀਕ ਹੈ ਜੀ।
ਬਟ ਕੱਲ ਨੂੰ ਬੱਚਾ ਇਹ ਨਾ ਕਹਦੇ ਵੀ ਜੇ ਮੇਰੇ ਤੋਂ ਇੱਕ ਕੋਚਿੰਗ ਦਾ ਇੱਕ ਪੇਪਰ ਨਹੀਂ ਨਿਕਲਿਆ ਤਾਂ ਇਹ ਮੇਰੀ ਲਾਸਟ ਆਪਸ਼ਨ ਸੀ, ਮਤਲਬ ਹੋਰ ਜ਼ਿੰਦਗੀ ਦੇ ਵਿੱਚ ਜਿੰਨਾ ਦੇਰ ਤੁਸੀਂ ਜਿਉਣੇ ਹੋ ਜ਼ਿੰਦਗੀ ਦੇ ਵਿੱਚ ਹਜ਼ਾਰ ਤਰੀਕੇ ਦੀਆਂ ਆਪਸ਼ਨਸ ਆਉਂਦੀਆਂ ਨੇ। ਬਹੁਤ ਲੋਕ ਨੇ ਜਿਹੜੇ ਉਹ ਨੀਚੇ ਡਿੱਗਦੇ ਨੇ ਫਿਰ ਉੱਪਰ ਉੱਠਦੇ ਨੇ, ਨੀਚੇ ਡਿੱਗਦੇ ਨੇ ਉੱਪਰ ਉੱਠਦੇ ਨੇ, ਔਰ ਮੈਂ ਤਾਂ ਮਤਲਬ ਇਹ ਗੱਲ ਕਹਿੰਦਾ ਵੀ ਅਸੀਂ ਇੱਕ ਬੇਸ਼ਕ ਅਸੀਂ ਗਾਹੇ ਬਗਾਹੇ ਜਿਹੜੀਆਂ ਹੈਗੀਆਂ ਜੰਗਾਂ ਵੀ ਲੱਗਦੀਆਂ ਰਹਿੰਦੀਆਂ ਨੇ, ਹੋਰ ਬਹੁਤ ਪੋਲੀਟੀਕਲ ਲੈਵਲ ਦੇ ਉੱਤੇ ਡਿਸਕਰਪਸ਼ਨ ਵੀ ਹੁੰਦੀ ਆ, ਬਹੁਤ ਕੁਛ ਹੁੰਦਾ ਹੈਗਾ, ਡਿਸਪਾਈਟ ਦੈਟ ਮੈਂ ਇਹ ਕਹਿੰਦਾ ਹੈਗਾ ਕਿ ਅਸੀਂ ਇੱਕ ਇਹੋ ਜਿਹੇ ਸਮੇਂ ਦੇ ਵਿੱਚ ਜਿਉ ਰਹੇ ਹਾਂ, ਕਮ ਸੇ ਕਮ ਅਸੀਂ ਜੇ ਥੋੜੇ ਜੇ ਵੀ ਕਾਬਲ ਹੈਗੇ ਹਾਂ ਤਾਂ ਅਸੀਂ ਭੁੱਖੇ ਨਹੀਂ ਮਰਦੇ, ਜੇ ਅਸੀਂ ਥੋੜੇ ਜੇ ਵੀ ਸਕਿਲਡ ਹੈਗੇ ਹਾਂ ਤਾਂ
ਠੀਕ ਹੈ,
ਠੀਕ ਆ, ਅਸੀਂ ਲਗਜ਼ਰੀ ਚੀਜ਼ਾਂ ਨਹੀਂ ਅਫੋਰਡ ਕਰ ਪਾਵਾਂਗੇ, ਇਹ ਬੱਚਿਆਂ ਲਈ ਹੈ ਮੇਰੀ ਗੱਲ
ਜੀ ਬਿਲਕੁਲ,
ਕਿ ਠੀਕ ਆ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਕੋਈ ਲਗਜ਼ਰੀ ਚੀਜ਼ ਨਾ ਅਫੋਰਡ ਕਰ ਪਾਓ, ਇਟਸ ਓਕੇ, ਠੀਕ ਹੈ, ਬਟ ਤੁਸੀਂ ਇੰਨਾ ਵੀ ਪਿੱਛੇ ਨਹੀਂ ਰਹੋਗੇ ਕਿ ਤੁਸੀਂ ਇੱਕ ਠੀਕ ਠਾਕ ਜ਼ਿੰਦਗੀ ਨਾਲ ਜਿਉ ਸਕੋਗੇ। ਜੇ ਇੱਕ ਬੱਚਾ ਜਿਹੜਾ ਹੈਗਾ ਉਹ ਕੋਚਿੰਗ ਸੈਂਟਰ ਦੇ ਵਿੱਚ ਪਹੁੰਚ ਗਿਆ ਹੈਗਾ ਤਾਂ ਇਟ ਮੀਨਸ ਕਿ ਕੁਛ ਨਾ ਕੁਛ ਕਰਨ ਦੇ ਲਾਇਕ ਤਾਂ ਹੈਗਾ, ਤੇ ਉਹਨੂੰ ਇਹ ਗੱਲ ਸਮਝਣੀ ਚਾਹੀਦੀ ਆ, ਤੇ ਉਹਦੇ ਪੇਰੈਂਟਸ ਨੂੰ ਵੀ ਚਾਹੀਦੀ ਹੈ ਕਿ ਕੁਛ ਨਾ ਕੁਛ ਜੇ ਇਹ ਨਹੀਂ ਕਰਿਆ ਤਾਂ ਕੁਛ ਹੋਰ ਤਾਂ ਇਹ ਕਰ ਹੀ ਲਏਗਾ, ਠੀਕ ਠਾਕ ਕਰ ਲਏਗਾ ਆਪਦੀ ਜ਼ਿੰਦਗੀ ਦੇ ਨਾਲ। 26-27 ਸਾਲ ਤੱਕ ਤਾਂ ਮੈਨੂੰ ਵੀ ਲੱਗਦਾ ਸੀਗਾ ਕਿ ਮੇਰੀ ਜ਼ਿੰਦਗੀ ਦਾ ਕੁਛ ਨਹੀਂ ਬਣਨਾ ਹੈਗਾ, ਜੋਬ ਨੂੰ ਲੈ ਕੇ ਮਤਲਬ ਈਵਨ ਦੈਨ ਮਤਲਬ ਸਾਡੇ ਤਾਂ ਅਸੀਂ 4-5 ਮਿੱਤਰ ਸੀਗੇ, ਹੁਣ ਉਹ ਠੀਕ ਠਾਕ ਸੈੱਟ ਹੋ ਗਏ ਨੇ, ਇੱਕ ਆਸਟ੍ਰੇਲੀਆ ਬੈਠਾ ਹੈਗਾ, ਇੱਕ ਕੈਨੇਡਾ ਬੈਠਾ ਹੈਗਾ, ਅਸੀਂ ਸਾਰੇ ਕ੍ਰਿਕਟ ਖੇਡਦੇ ਤਾਂ ਮਤਲਬ ਸਾਨੂੰ ਗਾਹੇ ਬਗਾਹੇ ਕੰਨਾਂ ਦੇ ਵਿੱਚ ਸੁਣਨ ਨੂੰ ਮਿਲਦਾ ਵੀ ਇਹਨਾਂ ਦੇ ਨਾਲ ਨਾ ਰਿਹਾ ਕਰੋ, ਇਹਨਾਂ ਦਾ ਕੁਛ ਨੀ ਬਣਨਾ ਹੈਗਾ, ਇਹਨਾਂ ਨੇ ਤੁਹਾਡਾ ਵੀ ਕੁਛ ਨੀ ਬਣ ਦੇਣਾ ਹੈਗਾ, ਤੇ ਮਤਲਬ ਹੋਇਆ ਇਹ ਕਿ ਜਿਨ੍ਹਾਂ ਨੇ ਸਾਨੂੰ ਕਿਹਾ ਸੀਗਾ ਵੀ ਇਹਨਾਂ ਦਾ ਕੁਛ ਨੀ ਬਣਨਾ ਗਾ, ਉਹਨਾਂ ਦਾ ਕੁਛ ਨੀ ਬਣਿਆ, ਅਸੀਂ ਠੀਕ ਠਾਕ ਜੇ ਸੈੱਟ ਹੋ ਗਏ ਹਾਂ, ਜਦਕਿ ਮੀਡੀਓਕਰ ਕਿਸਮ ਦੇ ਔਸਤ ਕਿਸਮ ਦੇ ਜਿਹੜੇ ਸੀਗੇ ਅਸੀਂ ਸਟੂਡੈਂਟ ਸੀਗੇ
ਜੀ ਜੀ,
ਜ਼ਿੰਦਗੀ ਨੂੰ ਅਸੀਂ ਮਤਲਬ ਉਹ ਕਹਿੰਦੇ ਹੁੰਦੇ ਆ ਗਲ ਤੱਕ ਜਿਹੜਾ ਹੈਗਾ ਉਹ ਇੰਜੋਏ ਕੀਤਾ ਹੈਗਾ, ਕ੍ਰਿਕਟ ਖੇਡੀ ਹੈਗੀ ਆ, ਪਾਰਟੀਸਪੇਟ ਕੀਤਾ ਹੈਗਾ ਯੂਥ ਫੈਸਟੀਵਲ ਦੇ ਵਿਚ, ਨਾਟਕਾਂ ਦੇ ਵਿਚ, ਠੀਕ ਹੈ, ਤੇ ਪੂਰੀ ਲਾਈਫ ਨੂੰ ਇੰਜੋਏ ਕਰਨ ਤੋਂ ਬਾਅਦ ਵੀ ਤੁਸੀਂ ਇੱਕ ਫਾਈਨੈਂਸ਼ੀਅਲ ਲੈਵਲ ਦੇ ਉੱਤੇ ਤੁਸੀਂ ਠੀਕ ਠਾਕ ਜਾਂ ਕੋਈ ਜਿਹੜਾ ਹੈਗਾ ਉਹ ਸੈਟਲਮੈਂਟ ਜੀ ਕਰ ਲੈਂਦੇ ਹੋ। ਖੈਰ ਹਜੇ ਵੀ ਉਹ ਕਹਿੰਦੇ ਹੁੰਦੇ ਸੈਟਿਸਫੈਕਸ਼ਨ ਤਾਂ ਨਹੀਂ ਹੈਗੀ ਗੀ, ਪਰ ਉਹ ਫਾਈਨੈਂਸ਼ੀਅਲ ਨਹੀਂ ਹੈਗੀ,
ਬਿਲਕੁਲ ਜੀ,
ਉਹ ਆਰਟ ਨੂੰ ਲੈ ਕੇ ਜ਼ਰੂਰ ਹੈਗੀ ਆ ਵੀ ਹਾਂ ਕੁਛ ਥੀਏਟਰ ਦੇ ਮਾਮਲੇ ਦੇ ਵਿਚ ਜਾਂ ਕੁਛ ਫਿਲਮਾਂ ਦੇ ਵਿਚ ਕੁਛ ਲਿਖਣ ਦਾ ਪ੍ਰੋਸੈਸ ਜਾਂ ਕੁਛ ਏਦਾਂ ਦਾ ਕੁਛ ਚੱਲਦਾ ਰਹਿਣਾ ਚਾਹੀਦਾ, ਕੁਛ ਕ੍ਰੀਏਟਿਵ ਚੱਲਦਾ ਰਹਿਣਾ ਚਾਹੀਦਾ ਹੈਗਾ। ਸੋ ਬਹੁਤ ਸਾਰੀਆਂ ਆਪਸ਼ਨਾਂ ਹੁੰਦੀਆਂ। ਮੈਂ
ਗੁਰਿੰਦਰ ਜੀ ਹੁਣ ਆਪਾਂ ਨੂੰ
ਰੇਡੀਓ
ਸਮੇਟ ਦੀ ਹੈ ਜੀ, ਟਾਈਮ ਦਾ ਰਹਿ ਜਾਣਾ ਆਪਣੇ ਕੋਲੇ। ਹਾਂਜੀ
ਜੀ ਜੀ, ਬਸ ਮੈਂ ਲਾਸਟ ਗੱਲ ਹੀ ਕਰਨੀ, ਮੈਂ ਆਨ ਰੇਡੀਓ ਅਗਲੇ ਡਿਸਕਸ਼ਨ ਦੀ ਆਪਾਂ, ਮੈਂ ਇਹ ਚਾਹੁੰਦਾ ਕਿ ਇਸ ਗੱਲ ਦੀ ਡਿਸਕਸ਼ਨ ਕਰੀਏ ਆਪਾਂ ਕਿ ਤੁਹਾਡੇ ਕੋਲੇ ਸਰਕਾਰੀ ਜੋਬ ਜਿਹੜੀਆਂ ਕਿ ਹੁਣ ਬਹੁਤ ਬਚੀਆਂ ਨਹੀਂ ਆ, ਤੇ ਇਸ ਤੋਂ ਇਲਾਵਾ ਤੁਹਾਡੇ ਕੋਲੇ ਲਾਈਫ ਦੇ ਵਿਚ ਬਹੁਤ ਸਾਰੀਆਂ ਆਪਸ਼ਨ ਨੇ ਕੈਰੀਅਰ ਨੂੰ ਲੈ ਕੇ, ਮੈਨੂੰ ਲੱਗਦਾ ਵੀ ਆਪਾਂ ਨੂੰ ਗੱਲ ਕਰ ਲੈਣੀ ਚਾਹੀਦੀ ਆ। ਮੋਸਟਲੀ ਜਿਹੜੇ ਯੰਗ ਸਟੂਡੈਂਟਸ ਨੇ, ਚਾਹੇ ਉਹ ਕੈਨੇਡਾ ਦੇ ਵਿਚ ਬੈਠੇ ਨੇ, ਚਾਹੇ ਉਹ ਇੰਡੀਆ ਦੇ
ਵਿਚ ਬੈਠੇ
ਨੇ, ਦੁਨੀਆਂ ਦੇ ਕਿਸੇ ਵੀ ਕੋਨੇ ਦੇ ਬੈਠੇ ਨੇ,
ਆਪਾਂ ਨੈਕਸਟ ਵੀਕ
ਬਹੁਤ ਸਾਰੀਆਂ ਜਿਹੜੀਆਂ, ਹਾਂਜੀ
ਨੈਕਸਟ ਵੀਕ ਕਰਦੇ ਆ,
ਆਪਾਂ ਜ਼ਰੂਰ ਇਸ ਤੇ ਉੱਤੇ ਗੱਲ ਕਰਾਂਗੇ ਹੋਰ ਤੁਹਾਡੇ ਕੋਲ ਕੀ ਆਪਸ਼ਨਸ ਹੋ ਸਕਦੀਆਂ ਨੇ।
ਠੀਕ ਹੈ ਜੀ, ਪਰਫੈਕਟ, ਥੈਂਕ ਯੂ ਵੈਰੀ ਮੱਚ ਗੁਰਵਿੰਦਰ ਭਾਜੀ ਫਾਰ ਯੋਰ ਟਾਈਮ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।
ਧੰਨਵਾਦ ਸਰ ਤੁਹਾਡਾ ਬਹੁਤ ਬਹੁਤ, ਸਾਰੇ ਹੀ ਸੁਣਨ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ,
ਥੈਂਕ
ਯੂ ਵੈਰੀ ਮੱਚ,
ਥੈਂਕ ਯੂ।
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ, ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ 11 ਜਨਵਰੀ ਤੋਂ, ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ 11 ਜਨਵਰੀ ਤੋਂ 21 ਜਨਵਰੀ ਤੱਕ ਲੱਗ ਚੁੱਕੀ ਹੈ ਲੋਹੜੀ ਸੇਲ। 10 ਪੌਂਡ ਸ਼ੇਰ ਮਲਟੀਗ੍ਰੇਨ ਆਟਾ 13.99, 10 ਪਾਉਂਡ ਇੰਡੀਆ ਗੇਟ ਬਾਸਮਤੀ ਰਾਈਸ 11.99, ਆਲਮੰਡਸ 4.99 ਪਰ ਪਾਉਂਡ, 300 ਗ੍ਰਾਮ ਖਾਲਸਾ ਪਨੀਰ 4.29। ਲੋਹੜੀ ਦੇ ਖਾਸ ਮੌਕੇ ਤੇ ਲਾਰਜ ਵਰਾਇਟੀ ਆਫ ਰੇਵੜੀ, ਗੱਚਕ, ਮੂੰਗਫਲੀ, ਗਿਫਟ ਬਾਕਸਿਸ ਵੀ ਮਿਲਣਗੀਆਂ। ਫਲ ਫਰੂਟ ਦਾਲਾਂ ਸਬਜ਼ੀਆਂ ਦੀ ਲਾਰਜ ਵਰਾਇਟੀ ਅੰਡਰ ਵਨ ਰੂਫ। ਏਸ਼ੀਅਨ ਫੂਡ ਸੈਂਟਰ ਨਾਓ ਓਪਨ ਇਨ ਗੁਐਲਫ, 416-740-3262। ਏਸ਼ੀਅਨ ਫੂਡ ਸੈਂਟਰ ਵਿਸ਼ਿੰਗ ਯੂ ਆਲ ਹੈਪੀ ਲੋਹੜੀ।
ਸਰਦੀਆਂ ਤੇ ਬਰਫਬਾਰੀ ਦੇ
The current affairs with Ramanjit Sidhu. The current affairs with Ramanjit Sidhu.
ਯਾਰ ਬੜੇ ਦਿਨਾਂ ਤੋਂ ਨਾ ਮੈਂ ਘਰ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ, ਪਰ ਮੈਨੂੰ ਕੋਈ ਵੀ ਚੰਗਾ ਘਰ ਨਹੀਂ ਮਿਲ ਰਿਹਾ। ਮੇਰਾ ਕ੍ਰੈਡਿਟ ਸਕੋਰ ਵੀ ਚੰਗਾ ਨਹੀਂ ਹੈ ਤੇ ਨਾ ਹੀ ਮੇਰੇ ਕੋਲ ਡਾਊਨ ਪੇਮੈਂਟ ਦੇਣ ਦੇ ਲਈ ਪੈਸੇ ਨੇ। ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਕੀ ਕਰਾਂ ਮੈਂ।
ਉਹ ਤੂੰ ਮਿਹਨਤ ਜੀ ਨੂੰ ਕਿਉਂ ਨਹੀਂ ਮਿਲਦੀ? ਉਹ ਤੈਨੂੰ ਲੋਵੈਸਟ ਕ੍ਰੈਡਿਟ ਸਕੋਰ ਦੇ ਬਾਵਜੂਦ ਘੱਟ ਤੋਂ ਘੱਟ ਦਰਾਂ ਦੇ ਮੋਰਗੇਜ ਲੈ ਕੇ ਦੇ ਸਕਦੇ ਨੇ। ਹੁਣ ਦੇਰ ਨਾ ਕਰ, ਹੁਣੇ ਕਾਲ ਕਰ ਮਿਹਨਤ ਜੀ ਨੂੰ।
ਜੀ ਹਾਂ, ਜੇਕਰ ਤੁਸੀਂ ਵੀ ਘਰ ਲੱਭ ਰਹੇ ਹੋ ਤਾਂ ਫਿਰ ਹੁਣੇ ਕਾਲ ਕਰੋ ਮਿਹਨਤ ਜੀ ਨੂੰ 6477022023 ਜਾਂ 64।
ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਜੀ, ਤੇ ਹੁਣ ਅਸੀਂ ਗੱਲਬਾਤ ਕਰਾਂਗੇ ਯੂਨੀਕ ਸਾਇੰਸ ਤੋਂ। ਸਾਡੇ ਨਾਲ ਵਿਕਰਮ ਮਾਨ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਅਸੀਂ ਪਿਛਲੇ ਹਫਤੇ ਵੀ ਇਹਨਾਂ ਨਾਲ ਗੱਲਬਾਤ ਕੀਤੀ ਸੀ, ਬੜੇ ਸੋਹਣੇ ਗਲੋਇੰਗ ਸਾਈਨ ਬੋਰਡਸ ਤਿਆਰ ਕਰਦੇ ਨੇ। ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਰਮਨ ਜੀ, ਕੀ ਹਾਲ ਹੈ ਜੀ?
ਬੜੀਆ ਮਿਹਰਬਾਨੀ ਜੀ, ਬਹੁਤ ਵਧੀਆ, ਤੁਸੀਂ ਦੱਸੋ।
ਠੀਕ ਹੈ ਸਰ, ਠੀਕ ਹੈ ਜੀ
ਜੀ। ਤੇ ਲਾਸਟ ਟਾਈਮ ਆਪਾਂ ਗੱਲ ਕਰ ਰਹੇ ਸੀਗੇ ਭਾਜੀ ਤੁਹਾਡੇ ਇਸ ਬਿਜ਼ਨਸ ਦੇ ਬਾਰੇ, ਤੇ ਮੈਨੂੰ ਸ਼ਾਇਦ ਇਹ ਭੁਲੇਖਾ ਸੀ ਵੀ ਸ਼ਾਇਦ ਤੁਸੀਂ ਨਵੇਂ ਹੋ, ਤਾਂ ਪਹਿਲਾਂ ਤੁਸੀਂ ਆਪਣੇ ਐਕਸਪੀਰੀਅੰਸ ਤੋਂ ਹੀ ਆਪਾਂ ਅੱਜ ਗੱਲ ਸ਼ੁਰੂ ਕਰ ਲਿਆ ਕਿ ਫੋਰ ਹਾਊ ਮੈਨੀ ਈਅਰਸ ਯੂ ਆਰ ਇਨ ਟੂ ਦਿਸ।
ਜੀ ਬਿਲਕੁਲ ਜੀ ਬਿਲਕੁਲ, ਆਪਾਂ ਨੂੰ ਇਸ ਕੰਮ ਦੇ ਵਿੱਚ ਸਾਈਨ ਬਣਾਉਂਦਿਆਂ ਨੂੰ ਹੀ ਹੋ ਗਿਆ ਜੀ, ਪਿਛਲੇ 8 ਸਾਲ ਤੋਂ ਅਸੀਂ ਇਹ ਕੰਮ ਕਰ ਰਹੇ ਹਾਂ। ਤੇ ਇੱਕੋ ਇੱਕ ਲੋਕੇਸ਼ਨ ਦੇ ਆਪਾਂ ਕੰਮ ਕਰ ਰਹੇ ਹਾਂ, ਮਿਸਾਗਾ ਦੇ ਵਿੱਚ ਅਸੀਂ ਲੋਕੇਟਡ ਹੈਗੇ ਹਾਂ, ਡੈਰੀ ਡਿਕਸੀ ਏਰੀਆ ਦੇ ਵਿੱਚ।
ਤੇ ਭਾਜੀ ਆਪਣਾ ਕੀ ਕੀ ਸਰਵਿਸਿਸ ਨੇ, ਔਰ ਜਿਹੜੇ ਸਾਡੇ ਸੁਣਨ ਵਾਲੇ ਆ ਜੇ ਪ੍ਰੋਗਰਾਮ ਸੁਣ ਕੇ ਤੁਹਾਨੂੰ ਅਪਰੋਚ ਕਰਦੇ ਆ, ਉਹਨਾਂ ਨੂੰ ਤੁਹਾਡੇ ਤੋਂ ਕੀ ਆਫਰਸ ਮਿਲ ਸਕਦੀਆਂ ਨੇ, ਕੀ ਸੇਵਾਵਾਂ ਮਿਲ ਸਕਦੀਆਂ, ਥੋੜੀ ਜਿਹੀ ਉਹਨਾਂ ਦੀ ਬਰੀਫਲੀ ਜਾਣਕਾਰੀ ਦੇ ਦਿਓ ਪਲੀਜ਼।
ਜੀ ਬਿਲਕੁਲ ਰਮਨ ਜੀ, ਮੈਂ ਦੱਸ ਦਿੰਦਾ ਕਿ ਜਿਹੜੇ ਅਸੀਂ ਨਾ ਘਰਾਂ ਦੇ ਆਪਣੇ ਐਡਰੈਸ ਸਾਈਨਸ ਹੁੰਦੇ ਨੇ ਜਾਂ ਨੰਬਰ ਲਗਾ ਲਓ ਉਹ ਬਣਾਉਣੇ ਹੈਗੇ ਆ, ਉਹ ਤੁਸੀਂ ਇਲੂਮੀਨੇਟ ਕਰ ਸਕਦੇ ਹੋ ਵਿਦ ਐਲਈਡੀ ਲਾਈਟਸ, ਜਾਂ ਜੇ ਕਿਸੇ ਨੇ ਬਿਨਾਂ ਲਾਈਟਸ ਤੋਂ ਲਗਵਾਉਣਾ ਉਹ ਵੀ ਲਗਵਾ ਸਕਦੇ ਆ, ਜਿਨ੍ਹਾਂ ਦੇ ਘਰ ਚ ਆਲਰੇਡੀ ਬੋਰਡ ਲਾਈਟਸ ਹੁੰਦੀਆਂ ਨੇ ਤਾਂ ਉਹਨਾਂ ਨੂੰ ਕਈ ਵਾਰੀ ਲਾਈਟ ਦੀ ਜ਼ਰੂਰਤ ਨਹੀਂ ਹੁੰਦੀ ਸਾਇੰਸ ਦੇ ਪਿੱਛੇ, ਤਾਂ ਉਹ ਵੀ ਬੜੀ ਬੈਟਰ ਆਪਸ਼ਨ ਹੈਗੀ ਆ। ਤੇ ਅਸੀਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਇਹ ਕੰਮ ਕਰ ਰਹੇ ਹੈਗੇ ਆ, ਜਿਹੜੇ ਰੈਗੂਲਰ ਪ੍ਰਾਈਸ ਸੀਗੇ ਇਹਨਾਂ ਦੇ ਲਾਈਟ ਵਾਲੇ ਸਾਈਨ ਜਿਸ ਤਰ੍ਹਾਂ ਵਿਦ ਇਨ ਜੀ ਟੀ ਏ $400 ਤੱਕ ਅਸੀਂ ਚਾਰਜ ਕਰਦੇ ਰਹੇ ਹਾਂ ਲਾਸਟ ਸਮਰ ਦੇ ਵਿਚ, ਤੇ ਹੁਣ ਅਸੀਂ ਵਿੰਟਰ ਪ੍ਰਮੋਸ਼ਨ ਦੇ ਵਿਚ ਇਹਨੂੰ ਪ੍ਰਾਈਸ ਨੂੰ ਬਹੁਤ ਜ਼ਿਆਦਾ ਡ੍ਰੌਪ ਕੀਤਾ ਕਿਉਂਕਿ ਅਸੀਂ ਕਾਫੀ ਇਨਵੈਂਟਰੀ ਲੈ ਕੇ ਆਏ ਹਾਂ, ਕਾਫੀ ਅਸੀਂ ਬਚਤ ਕੀਤੀ ਹੈਗੀ ਆ ਆਪਣੀ ਇਨਵੈਂਟਰੀ ਜ਼ਿਆਦਾ ਲੈ ਕੇ ਆਉਣ ਦੇ ਵਿਚ, ਤੇ ਅਸੀਂ ਉਹਦਾ ਪੂਰਾ ਪੂਰਾ ਫਾਇਦਾ ਜਿਹੜਾ ਆਪਣੇ ਕਸਟਮਰ ਨੂੰ ਦੇ ਰਹੇ ਹਾਂ, ਤੇ ਅਸੀਂ ਇਹਦਾ ਪ੍ਰਾਈਸ ਸਿਰਫ $299 ਰੱਖਿਆ ਹੈਗਾ ਵਿਦ ਇੰਸਟਾਲੇਸ਼ਨ।
ਵਾਓ ਜੀ, ਤੇ ਇਹ ਤੁਹਾਡੀ ਆਫਰ ਚੱਲ ਰਹੀ ਅੱਜ ਕੱਲ ਹੈ ਜੀ?
ਜੀ ਬਿਲਕੁਲ, ਅਸੀਂ ਸਿੱਧਾ ਹੀ $100 ਆਫ ਦੇ ਰਹੇ ਹੈਗੇ ਆ, ਤੇ ਅਸੀਂ ਮਤਲਬ 100% ਸ਼ੋਰ ਹੈਗੇ ਆ ਕਿ ਇਸ ਪ੍ਰਾਈਸ ਦੇ ਉੱਪਰ ਕਿਸੇ ਵੀ ਕਸਟਮਰ ਨੂੰ ਇਹ ਸਾਈਨ ਨਹੀਂ ਮਿਲ ਸਕਦਾ ਬਾਹਰੋਂ ਕਿਤੋਂ ਵੀ। ਅਸੀਂ ਇਸ ਪ੍ਰਾਈਸ ਦੇ ਵਿਚ 5 ਈਅਰ ਦੀ ਵਾਰੰਟੀ ਵੀ ਕਵਰ ਕਰਕੇ ਦੇ ਰਹੇ ਹਾਂ। ਵਿਦ ਇਨ 5 ਈਅਰ ਤੁਹਾਡੀ ਲਾਈਟ ਬਰਨ ਆਊਟ ਹੋ ਜਾਂਦੀ ਆ ਜਾਂ ਕੁਛ ਵੀ ਚੱਲਦਾ ਨੀ ਪਿਆ ਤਾਂ ਫ੍ਰੀ ਆਫ ਕੋਸਟ ਉਹਦੀ ਲਾਈਟ ਵਗੈਰਾ ਚੇਂਜ ਕਰਕੇ ਦਿੱਤੀ ਜਾਏਗੀ।
ਔਰ ਮੈਨੂੰ ਸ਼ਾਇਦ ਲਾਸਟ ਟਾਈਮ ਯਾਦ ਹੈ ਤੁਸੀਂ ਸਾਰਾ ਕੰਮ ਆਪ ਹੀ ਕਰਦੇ ਹੋ ਨਾ ਇੱਥੇ, ਮਤਲਬ ਤੁਹਾਡੀ ਸ਼ਾਇਦ ਮੈਨੂਫੈਕਚਰਿੰਗ ਵੀ ਆ, ਮਤਲਬ ਏ ਟੂ ਜ਼ੀ ਤੱਕ ਆਪ ਹੀ ਕਰਦੇ ਹੋ ਸਭ ਕੁਝ? ਹਾਂਜੀ
ਜੀ ਬਿਲਕੁਲ, ਸਾਰਾ ਇਨ ਹਾਊਸ ਮੈਨੂਫੈਕਚਰਿੰਗ ਹੈਗੀ ਜੀ ਆਪਣੀ ਏ ਟੂ ਜ਼ੈਡ।
ਰਾਈਟ, ਤੇ ਸੇਵਾਵਾਂ ਤੁਹਾਡੀ ਟੋਰਾਂਟੋ
ਕਸਟਮਰ ਨੇ ਆ, ਜੇ ਕਿਸੇ ਕਸਟਮਰ ਨੇ ਆਣਾ ਤੁਹਾਨੂੰ ਆ ਕੇ ਵਿਜ਼ਿਟ ਵੀ ਕਰ ਸਕਦਾ, ਬਟ ਆਉਣ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੈ, ਸਾਡੇ ਨਾਲ ਫੋਨ ਦੇ ਉੱਤੇ ਰਾਬਤਾ ਕਾਇਮ ਕਰ ਸਕਦੇ ਨੇ। ਅਸੀਂ ਉਹਨਾਂ ਨੂੰ ਜਿੰਨੇ ਵੀ ਸਟਾਈਲਸ ਹੈਗੇ ਉਹਨਾਂ ਦੇ ਫੋਨ ਦੇ ਉੱਪਰ ਭੇਜ ਦਾਂਗੇ। ਉਹਨਾਂ ਨੇ ਕੋਈ ਸਾਨੂੰ ਡਿਪੋਜ਼ਿਟ ਨਹੀਂ ਦੇਣਾ, ਉਹਨਾਂ ਨੇ ਪੇ ਕਰਨੇ ਹੈਗੇ ਜਿਸ ਦਿਨ ਉਹਨਾਂ ਦੀ ਇੰਸਟਾਲੇਸ਼ਨ ਹੋਏਗੀ, ਕੋਈ ਡਿਪੋਜ਼ਿਟ ਰਿਕੁਆਇਰ ਨਹੀਂ ਹੈਗਾ ਇਹਦੇ ਵਿੱਚ।
ਵੰਡਰਫੁਲ, ਤੇ ਵੈਸੇ ਤਾਂ ਤੁਹਾਡੀ ਵੈਬਸਾਈਟ ਬੜੀ ਇਨਕਲੂਸਿਵ ਜੀ ਲੱਗਦੀ ਹੈ, ਉਹਦੇ ਵਿੱਚ ਕਾਫੀ ਕੰਪਰੀਹੈਂਸਿਵ ਹੈ, ਬਹੁਤ ਜਾਣਕਾਰੀਆਂ ਮਿਲ ਜਾਂਦੀਆਂ, ਪਰ ਕਈ ਵਾਰ ਕੋਈ ਸਟੋਰ ਤੇ ਆ ਕੇ ਦੇਖਣ ਵਾਲੇ ਚਾਹਵਾਨ ਹੁੰਦੇ ਆ, ਕੋਈ ਲੋਕੇਸ਼ਨ ਐਡਰੈਸ ਕੋਈ ਫੋਨ ਨੰਬਰ ਤੁਹਾਡੇ ਕੰਟੈਕਟ ਕਿਵੇਂ ਕੀਤੇ ਜਾ ਸਕਦੇ ਆ?
ਜੀ ਬਿਲਕੁਲ, ਸਾਡਾ ਸਟੋਰ ਦਾ ਐਡਰੈਸ ਹੈਗਾ ਜੀ 785 ਟ੍ਰੈਪਵੇ ਡਰਾਈਵ ਮਿਸਾਕਾ ਦੇ ਵਿੱਚ ਲੋਕੇਟਡ ਹੈਗੇ ਆ, ਤੇ ਜੇ ਕਿਸੇ ਨੇ ਸਾਨੂੰ ਫੋਨ ਕਰਨਾ ਹੋਵੇ ਤਾਂ ਫੋਨ ਨੰਬਰ ਹੈਗਾ ਜੀ 6475274482 6475274482
ਜੀ। ਮਾਨ ਸਾਹਿਬ ਬਹੁਤ ਮਿਹਰਬਾਨੀ ਜੀ, ਆਪਾਂ ਵੀ ਆਰ ਰਨਿੰਗ ਆਊਟ ਆਫ ਟਾਈਮ, ਪਰ ਫਿਰ ਵੀ ਜਾਂਦੇ ਹੋਏ ਕੋਈ ਐਸੀ ਗੱਲ ਜੋ ਮੈਂ ਪੁੱਛਣਾ ਭੁੱਲ ਗਿਆ ਹੋਵਾਂ ਤੇ ਦੱਸਣੀ ਜ਼ਰੂਰੀ ਹੋਵੇ ਤਾਂ ਤੁਸੀਂ ਜ਼ਰੂਰ ਸਾਂਝੀ ਕਰ ਸਕਦੇ ਹੋ।
ਜੀ ਮੈਂ ਜਾਂਦੇ ਜਾਂਦੇ ਮੈਂਸ਼ਨ ਕਰ ਦਿੰਦਾ ਕਿ ਇਹਦੇ ਨਾਲ ਨਾਲ ਅਸੀਂ ਜਿਹੜਾ ਪ੍ਰਾਈਸ ਦੱਸ ਰਹੇ ਹਾਂ $299 ਵਿਦ ਲਾਈਟ, ਇਹਦੇ ਨਾਲ ਇੱਕ ਵਾਈਫਾਈ ਡਿਵਾਈਸ ਅਸੀਂ ਬਿਲਕੁਲ ਫ੍ਰੀ ਦੇ ਰਹੇ ਹਾਂ ਤੁਹਾਡੇ ਚਾਹਣ ਵਾਲੇ ਤੁਹਾਡੇ ਸੁਣਨ ਵਾਲੇ ਲਿਸਨਰਸ ਨੂੰ। ਜੇ ਕੋਈ ਸਾਨੂੰ ਆਰਡਰ ਅੱਜ ਜਾਂ ਵੀਕਐਂਡ ਤੱਕ ਕਰ ਰਿਹਾ ਤਾਂ ਅਸੀਂ ਉਹਨਾਂ ਨੂੰ ਇਹ ਵਾਈਫਾਈ ਡਿਵਾਈਸ ਬਿਲਕੁਲ ਫ੍ਰੀ ਪ੍ਰੋਵਾਈਡ ਕਰਵਾ ਕੇ ਦੇਵਾਂਗੇ।
ਜੀ ਵੰਡਰਫੁਲ, ਥੈਂਕ ਯੂ ਵੈਰੀ ਮੱਚ ਮਾਨ ਸਾਹਿਬ ਫੋਰ ਯੋਰ ਟਾਈਮ, ਤੇ ਅਸੀਂ ਉਮੀਦ ਰੱਖਦੇ ਹਾਂ ਆਪਣੀ ਅੱਗੇ ਵੀ ਗੱਲਬਾਤ ਹੁੰਦੀ ਰਹੇਗੀ ਜੀ।
ਥੈਂਕ ਯੂ ਸੋ ਮਚ ਸਰ, ਥੈਂਕ ਯੂ,
ਹੈਵ ਅ ਵੈਰੀ ਗ੍ਰੇਟ ਡੇ, ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਜੀ ਵਿਕਰਮ ਮਾਨ ਸਾਹਿਬ ਦੇ ਯੂਨੀਕ ਸਾਇੰਸ ਦੀ ਵੈਬਸਾਈਟ ਤੇ ਤੁਸੀਂ ਜਾਓਗੇ unique science.ca ਤੇ ਉਹਦੇ ਤੋਂ ਤੁਹਾਨੂੰ ਬਹੁਤ ਸੋਹਣੀਆਂ ਜਾਣਕਾਰੀਆਂ ਮਿਲ ਜਾਣਗੀਆਂ। unique science.in ਇਹਨਾਂ ਦੀ ਵੈਬਸਾਈਟ ਹੈ ਜੀ, ਅੱਗੇ info@unique science.in ਇੱਥੇ ਈਮੇਲ ਭੇਜ ਦੋ। ਸੋ ਇਹਨਾਂ ਦੇ ਕਾਫੀ ਕੰਟੈਕਟ ਕਰਨ ਦੇ ਬੜੇ ਸੌਖੇ ਤਰੀਕੇ, ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਤੇ ਹੁਣ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ ਜੀ। ਮੇਰਾ ਪ੍ਰੋਗਰਾਮ ਮੰਡੇ ਟੂ ਫਰਾਈਡੇ ਸਵੇਰੇ 7 ਤੋਂ 9 ਵਜੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ, ਤੇ ਅੱਜ ਕੱਲ ਆਉਂਦੇ ਦਿਨਾਂ ਦੇ ਵਿੱਚ ਵੈਰੀ ਸੂਨ ਸਾਡੀ ਹੋਰ ਸਿਗਨਲ ਕੁਆਲਿਟੀ ਬੈਟਰ ਹੋ ਜਾਣੀ ਹੈ, ਤੇ ਜੇ ਕਿਤੇ ਕੋਈ ਦਿੱਕਤ ਆਉਂਦੀ ਵੀ ਹੋਵੇ ਤਾਂ ਤੁਹਾਨੂੰ ਅਸੀਂ ਆਪਣੇ ਨੰਬਰ ਦਿੱਤੇ ਹੋਏ ਆ ਕਿ 647-872-4900 ਨੰਬਰ ਹੈ, ਜੇਕਰ ਤੁਸੀਂ ਟੈਲੀਫੋਨ ਦੇ ਜ਼ਰੀਏ ਜੇਕਰ ਤੁਸੀਂ ਪ੍ਰੋਗਰਾਮ ਸੁਣਨਾ ਹੋਵੇ। ਸ਼ਾਜ਼ੀਆ ਮਲਿਕ 647-242-4746, ਸਾਡੇ ਸੇਲਜ਼ ਰੈਪ੍ਰਜੈਂਟੇਟਿਵ 6472424746, ਇਹਨਾਂ ਦੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕੱਲ ਤੁਹਾਡੀ ਸੇਵਾ ਵਿਚ ਕੁਝ ਨਵੇਂ ਮਹਿਮਾਨ ਲੈ ਕੇ ਦੁਬਾਰਾ ਹਾਜ਼ਰ ਹੋਵਾਂਗਾ ਜੀ। ਮੈਨੂੰ ਦਿਓ ਆ ਗਿਆ, ਧੰਨਵਾਦ, ਹੈਵ ਅ ਵੈਰੀ ਗ੍ਰੇਟ ਡੇ, ਐਂਡ ਨਾਓ ਨਿਊਜ਼।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਕੁਲਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਅੱਜ ਪੇਸ਼ ਕੀਤੇ ਜਾਣ ਵਾਲੇ ਟੋਰਾਂਟੋ ਸਿਟੀ ਦੇ ਬਜਟ ਨੂੰ 9.5% ਕੀਤੇ ਜਾਣ ਦੀ ਉਮੀਦ ਹੈ। 85 ਪੇਸ਼ਕਸ਼ਾਂ ਤੋਂ ਬਾਅਦ ਮਿਸੀਸਾਗਾ ਦਾ ਇੱਕ ਘਰ $1 ਮਿਲੀਅਨ ਦੇ ਕਰੀਬ ਮੁੱਲ ਤੇ ਵਿਕਿਆ ਹੈ। ਆਉਂਦੇ ਅਪ੍ਰੈਲ ਮਹੀਨੇ ਦੇ ਸੂਰਜ ਗ੍ਰਹਿਣ ਦੇ ਪ੍ਰਭਾਵ ਹੇਠ ਟੋਰਾਂਟੋ ਸਕੂਲ ਬੋਰਡ ਨੇ ਬੱਚਿਆਂ ਨੂੰ ਪੜ੍ਹਾਈ ਤੋਂ ਛੁੱਟੀ ਦੇ ਦਿੱਤੀ। ਮਿਸੀਸਾਗਾ ਵਿਚ ਸੈਰ ਕਰਦੇ ਵਿਅਕਤੀ ਤੇ ਕਿਊਟੀ ਨੇ ਕੀਤਾ ਹਮਲਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਉਧਰ ਟੋਰਾਂਟੋ ਸ਼ਹਿਰ ਦੇ ਘਰ ਮਾਲਕਾਂ ਉਪਰ 9.5% ਟੈਕਸ ਵਾਧੇ ਦਾ ਬੋਝ ਪਾਏ ਜਾਣ ਦਾ ਅੱਜ ਐਲਾਨ ਕੀਤਾ ਜਾਵੇਗਾ। ਸ਼ਹਿਰ ਦੀ ਨਵੀਂ ਬਣੀ ਮੇਅਰ ਓਲੀਵੀਆ ਚਾਓ ਬਾਰੇ ਪਹਿਲਾਂ ਹੀ ਟੈਕਸ ਵਾਧੇ ਕੀਤੇ ਜਾਣ ਦੇ ਖਦਸ਼ੇ ਉਠਾਏ ਗਏ ਸਨ। ਸਿਟੀ ਦੇ ਅਧਿਕਾਰੀਆਂ ਨੇ 10 ਜਨਵਰੀ ਨੂੰ ਬਜਟ ਵਾਧੇ ਦੀ ਪੇਸ਼ਕਸ਼ ਰੱਖੀ ਸੀ। ਇਸ ਦੇ ਤਹਿਤ ਪ੍ਰੋਪਰਟੀ ਟੈਕਸ ਵਿਚ 9% ਅਤੇ ਸਿਟੀ ਬਿਲਡਿੰਗ ਫੰਡ ਦੇ ਰੂਪ ਵਿਚ 1.5% ਵਾਧਾ ਦਰਸਾਇਆ ਗਿਆ ਸੀ। ਮੋਟੇ ਤੌਰ ਤੇ ਇਸ ਬਾਰੇ ਗੱਲ ਕਰਦਿਆਂ ਉਸ ਦਿਨ ਬਜਟ ਚੀਫ਼ ਸ਼ੈਲੀ ਕੈਰੋਲ ਨੇ ਕਿਹਾ ਕਿ ਇਸ ਵਾਧੇ ਦੇ ਤਹਿਤ ਉਸਤ ਆਕਾਰ ਵਾਲੇ ਘਰ ਦੇ ਮਾਲਕਾਂ ਨੂੰ ਸਾਲਾਨਾ $360 ਵਾਧੇ
ਤਾਰਨੇ ਪੈਣਗੇ। ਮੇਅਰ ਦੇ ਦਫ਼ਤਰ ਦੇ ਅਧਿਕਾਰੀ ਨੇ ਦੱਸਿਆ ਕਿ ਚਾਓ ਨੇ ਪ੍ਰੋਪਰਟੀ ਟੈਕਸ ਵਾਧਾ 8% ਕਰ ਦਿੱਤਾ ਹੈ, ਇਸ ਕਰਕੇ 1.5% ਹੋਰ ਬਿਲਡਿੰਗ ਫੰਡ ਪਾਏ ਜਾਣ ਨਾਲ ਕੁੱਲ ਟੈਕਸ ਵਾਧਾ 9.5% ਬਣ ਗਿਆ ਹੈ। ਟੋਰਾਂਟੋ ਸ਼ਹਿਰ ਵਿਚ ਪ੍ਰੋਪਰਟੀ ਟੈਕਸ ਵਿਚ ਹੁਣ ਤੱਕ ਦਾ ਦਿੱਤਾ ਗਿਆ ਸਭ ਤੋਂ ਵੱਧ ਟੈਕਸ ਹੈ। ਸਾਲ ਪਹਿਲਾਂ ਹੀ ਸਾਬਕਾ ਮੇਅਰ ਜੌਨ ਟੈਰੀ ਨੇ ਆਪਣੇ ਆਖਰੀ ਬਜਟ ਵਿਚ 7% ਵਾਧਾ ਕੀਤਾ ਸੀ। ਬਜਟ ਵਾਧੇ ਅਤੇ ਸ਼ਹਿਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਉਨ੍ਹਾਂ ਵਿਚ ਦਿੱਤੀਆਂ ਜਾਣ ਵਾਲੀਆਂ ਕਟੌਤੀਆਂ ਸਬੰਧੀ ਪਿਛਲੇ ਕਈ ਹਫ਼ਤਿਆਂ ਤੋਂ ਮੇਅਰ ਚਾਓ ਨੇ ਸ਼ਹਿਰ ਵਾਸੀਆਂ ਨਾਲ ਵਿਚਾਰ ਚਰਚਾ ਕਰਨ ਦੇ ਕਈ ਸੈਸ਼ਨ ਵੀ ਲਾਏ ਸਨ। ਸੋਮਵਾਰ ਨੂੰ ਇਸ ਸੌਦੇ ਬਾਰੇ ਗੱਲ ਕਰਦਿਆਂ ਜਸਟਿਨ ਬ੍ਰੈਗਮੈਨ ਐਂਡ ਐਸੋਸੀਏਟ ਦੇ ਬਾਣੀ ਜਸਟਿਨ ਬ੍ਰੈਗਮੈਨ ਨੇ ਦੱਸਿਆ ਕਿ ਉਨ੍ਹਾਂ ਵਾਸਤੇ ਇਹ ਸੌਦਾ ਹੈਰਾਨੀ ਭਰਿਆ ਹੈ। ਲੌਂਗ ਲੀਫ ਕ੍ਰਿਸਟਨ ਵਿਖੇ ਸਥਿਤ ਇਸ 2 ਮੰਜ਼ਿਲਾ ਸੈਮੀ ਡਿਟੈਚਡ ਘਰ ਦੀ ਕੀਮਤ $7,49,000 ਮੰਗੀ ਗਈ ਸੀ ਤੇ ਸੋਮਵਾਰ ਨੂੰ ਇਹ ਘਰ $1,000,000 ਤੋਂ $1 ਘੱਟ ਦੀ ਕੀਮਤ ਤੇ ਵਿਕਿਆ ਹੈ। ਬ੍ਰੈਗਮੈਨ ਦੇ ਅੰਦਾਜ਼ੇ ਮੁਤਾਬਕ 3 ਬੈਡਰੂਮ ਵਾਲਾ ਇਹ ਘਰ ਆਪਣੀ $9,30,000 ਦੀ ਔਸਤ ਮਾਰਕੀਟ ਵਿਚ ਕੀਮਤ ਨਾਲੋਂ  7 ਤੋਂ 10% ਮਹਿੰਗਾ ਵਿਕਿਆ ਹੈ। ਇਕ ਨਵੇਂ ਜੋੜੇ ਨੇ ਆਪਣਾ ਇਹ ਪਹਿਲਾ ਘਰ 3 ਹਫ਼ਤਿਆਂ ਲੰਬੀ ਭਾਲ ਤੋਂ ਬਾਅਦ ਖਰੀਦਿਆ ਹੈ। ਉਨ੍ਹਾਂ ਦੇ ਰਿਲੇਟਰ ਨੇ ਦੱਸਿਆ ਕਿ ਉਸ ਨੇ ਖਰੀਦਦਾਰਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਹ ਘਰ ਮਹਿੰਗੀ ਕੀਮਤ ਨਾਲੋਂ $7,50,000 ਦੀ ਕੀਮਤ ਨਾਲੋਂ ਮਹਿੰਗਾ ਮਿਲੇਗਾ। ਟੋਰਾਂਟੋ ਦੇ ਰਿਲੇਟਰ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਕਿਸੇ ਇਕ ਘਰ ਲਈ 85 ਆਫਰ ਆਈਆਂ ਨਹੀਂ ਦੇਖੀਆਂ। ਉਨ੍ਹਾਂ ਕਿਹਾ ਕਿ ਇਹ ਵੀ ਇਕ ਤਿਕੜਮਬਾਜ਼ੀ ਹੈ ਜਿਸ ਦੇ ਤਹਿਤ ਘਰ ਦੀ ਘੱਟੋ ਘੱਟ ਮੰਗੀ ਜਾ ਰਹੀ ਕੀਮਤ ਦੀ ਵਾਜਬੀਅਤ ਸਬੰਧੀ ਠੋਸ ਨਿਯਮ ਨਹੀਂ ਹਨ। ਉਧਰ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ 8 ਅਪ੍ਰੈਲ ਨੂੰ ਲੱਗਣ ਵਾਲੇ ਸੂਰਜ ਗ੍ਰਹਿਣ ਸਬੰਧੀ ਵਧੇਰੇ ਇਤਿਹਾਸ ਰੱਖਣ ਦਾ ਦਾਅਵਾ ਕਰਦਿਆਂ ਬੋਰਡ ਦੇ ਅਧਿਕਾਰੀਆਂ ਨੇ ਇਕ ਮੀਟਿੰਗ ਵਿਚ ਬੱਚਿਆਂ ਨੂੰ ਪੜ੍ਹਾਈ ਤੋਂ ਛੁੱਟੀ ਦੇਣ ਦਾ ਐਲਾਨ ਕੀਤਾ ਹੈ। 8 ਅਪ੍ਰੈਲ ਨੂੰ ਸੰਪੂਰਨ ਸੂਰਜ ਗ੍ਰਹਿਣ ਲੱਗਣਾ ਹੈ। ਕੁੱਲੀ ਸਟਾਫ ਦੀ ਰਾਏ ਦੇ ਆਧਾਰ ਤੇ ਬੋਰਡ ਦੇ ਅਧਿਕਾਰੀਆਂ ਨੇ 18 ਅਪ੍ਰੈਲ ਨੂੰ ਹੋਣ ਵਾਲੇ ਪ੍ਰੋਫੈਸ਼ਨਲ ਐਕਟੀਵਿਟੀਜ਼ ਡੇ ਦੀ ਤਾਰੀਖ ਬਦਲ ਕੇ 8 ਅਪ੍ਰੈਲ ਕਰ ਦਿੱਤੀ ਹੈ। ਪ੍ਰੋਫੈਸ਼ਨਲ ਐਕਟੀਵਿਟੀਜ਼ ਡੇ ਦੇ ਤਹਿਤ ਸਕੂਲੀ ਸਟਾਫ ਉਸ ਦਿਨ ਬੱਚਿਆਂ ਨੂੰ ਪੜ੍ਹਾਈ ਤੋਂ ਛੁੱਟੀ ਦੇ ਕੇ ਪੜ੍ਹਾਈ ਸਬੰਧੀ ਤਿਆਰੀਆਂ ਲਈ ਆਪਣੇ ਆਪ ਨੂੰ ਸਮਾਂ ਦਿੰਦਾ ਹੈ। ਬੋਰਡ ਦੇ ਬੁਲਾਰੇ ਰਿਆਨ ਬਰਡ ਨੇ ਮੀਟਿੰਗ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹ ਆਪਣੇ ਸਕੂਲੀ ਕੈਲੰਡਰ ਨੂੰ ਬ੍ਰਹਿਮੰਡ ਦੇ ਵਰਤਾਰਿਆਂ ਨੂੰ ਧਿਆਨ ਵਿਚ ਰੱਖ ਕੇ ਨਹੀਂ ਤਿਆਰ ਕਰਦੇ। ਇਹ ਕੈਲੰਡਰ ਤਾਂ ਸਾਲ ਪਹਿਲਾਂ ਹੀ ਤਿਆਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੂਰਜ ਗ੍ਰਹਿਣ ਚੰਦਰ ਗ੍ਰਹਿਣ ਨਾਲੋਂ ਅਲੱਗ ਹੁੰਦਾ ਹੈ, ਇਸ ਕਰਕੇ ਉਨ੍ਹਾਂ ਨੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਹ ਫੈਸਲਾ ਲਿਆ ਹੈ। ਉਧਰ ਕਈ ਬੱਚਿਆਂ ਤੇ ਮਾਪਿਆਂ ਦਾ ਕਹਿਣਾ ਹੈ ਕਿ ਬੋਰਡ ਦਾ ਫੈਸਲਾ ਸਹੀ ਨਹੀਂ ਹੈ ਕਿਉਂਕਿ ਅਜਿਹੀ ਕੁਦਰਤੀ ਵਰਤਾਰੇ ਨੂੰ ਵਿਗਿਆਨੀ ਦ੍ਰਿਸ਼ਟੀਕੋਣ ਤੋਂ ਸਮਝਾਉਣ ਵਾਸਤੇ ਬੱਚਿਆਂ ਲਈ ਸਕੂਲ ਤੋਂ ਵਧੀਆ ਕੋਈ ਥਾਂ ਨਹੀਂ ਹੈ। ਉਧਰ ਐਲਵਰੋ ਫੁਰਤਾਦੇ ਨੇ ਦੱਸਿਆ ਕਿ ਮੰਗਲਵਾਰ ਸ਼ਾਮ 7:45 ਉਹ ਕੁਇਨਸ ਵੇ ਈਸਟ ਕਲਿਫ ਰੋਡ ਤੇ ਨੇੜੇ ਆਪਣੇ ਕੁੱਤੇ ਨੂੰ ਸੈਰ ਕਰਵਾ ਰਿਹਾ ਸੀ। ਅਚਾਨਕ ਇਕ ਕੁਇਟੀ ਨੇ ਆ ਕੇ ਉਹਦੀਆਂ ਲੱਤਾਂ ਵਿਚ ਵੱਜੀ। ਉਨ੍ਹਾਂ ਜਦੋਂ ਹੇਠਾਂ ਵੇਖਿਆ ਤੇ ਇਕ ਜਤਲ ਜਾਨਵਰ ਜਿਸ ਨੂੰ ਆ ਕੇ ਚਿਮੜਿਆ ਤੇ ਚੰਗੀ ਭਾਰੀ ਉਸ ਨੇ ਮੋਟੇ ਬੂਟ ਪਹਿਨੇ ਹੋਏ ਸਨ। ਉਸ ਨੇ ਠੁੱਡੇ ਮਾਰੇ ਤੇ ਜਾਨਵਰ ਨੂੰ ਭਜਾ ਦਿੱਤਾ। ਮਿਸੀਸਾਗਾ ਦੇ ਇਸ ਇਲਾਕੇ ਵਿਚ ਜੰਗਲੀ ਜਾਨਵਰਾਂ ਨਾਲ ਮਨੁੱਖਾਂ ਦਾ ਟਾਕਰਾ ਹੋ ਹੀ ਜਾਂਦਾ ਹੈ। ਸਿਟੀ ਦੇ ਐਨੀਮਲ ਸਰਵਿਸਿਜ਼ ਦੇ ਪਬਲਿਕ ਐਜੂਕੇਸ਼ਨ ਆਫੀਸਰ ਨੇ ਦੱਸਿਆ ਕਿ ਅਜਿਹੀ ਸਥਿਤੀ ਵਿਚ ਜਾਨਵਰ ਨੂੰ ਡਰਾ ਕੇ ਭਜਾਉਣ ਵਾਸਤੇ ਆਪਣੇ ਆਪ ਨੂੰ ਜਾਨਵਰ ਤੋਂ ਵੱਡਾ ਦਿਖਾਉਣ ਲਈ ਆਪਣੀਆਂ ਲੱਤਾਂ ਬਾਹਾਂ ਫੈਲਾ ਲਓ ਤੇ ਉੱਚੀ ਉੱਚੀ।
The views expressed on the preceding program may not necessarily be those of the owner or management of WTOR radio station.
Ta-da!
The things are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
ਵਿਦ ਮੋਰ ਫੈਸ਼ਨ।
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ।
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ CBC ਜੈਮ।
ਟਰੈਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿੱਚ ਤੁਹਾਡੀ ਵੱਖਰੀ
ਤੇ ਸੋਨੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ 4,90,490 ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਚਾਵਰਾ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ। ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਬਿਆਜ਼।
142 ਕੈਨੇਡੀ ਰੋਡ, ਬ੍ਰੈਂਪਟਨ, 9058747171।